ਬਖਸ਼ਿਸ਼ ਦੇ ਨਾਲ ਹਰ ਰੋਜ਼ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰਦੇ ਹਾਂ। ਕੱਲ ਆਪਾਂ ਜੋ ਪ੍ਰਸੰਗ ਸਰਵਣ ਕੀਤਾ ਸੀ, ਜਿਸ ਤਰ੍ਹਾਂ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਗੁਰਸਿੱਖਾਂ ਦਾ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਇੱਕ ਗੁਰਸਿੱਖ ਬੜੀ ਭਾਰੀ ਸੇਵਾ ਕਰਦਾ ਹੈ, ਜਿਸ ਦਾ ਨਾਮ ਸੱਚਣ ਸੱਚ ਹੈ। ਕਿਉਂ? ਹਰ ਵੇਲੇ ਮੁੱਖ ਤੋਂ ਸੱਚਣ ਸੱਚ, ਸੱਚਣ ਸੱਚ ਇਸ ਪ੍ਰਕਾਰ ਉਚਾਰਦਾ ਸੀ। ਗੁਰਸਿੱਖਾਂ ਨੇ ਨਾਮ ਹੀ ਇਸਦਾ ਸੱਚਣ ਸੱਚ ਪਾ ਦਿੱਤਾ। ਬਾਹਰੋਂ ਜਾ ਕਰਕੇ ਜੰਗਲ ਦੇ ਵਿੱਚੋਂ ਲੱਕੜਾਂ ਇਕੱਠੀਆਂ ਕਰਨੀਆਂ, ਉਹ ਲੱਕੜਾਂ ਲੈ ਕਰਕੇ ਆਉਣੀਆਂ, ਗੁਰੂ ਕੇ ਲੰਗਰਾਂ ਦੇ ਵਿੱਚ ਲਿਆਣ ਕਰਕੇ ਰੱਖਦੀਆਂ, ਗੁਰੂ ਕੇ ਲੰਗਰ ਬਣਿਆ ਕਰਦੇ ਸਨ। ਉਪਰੰਤ ਫਿਰ ਹੋਰ ਜਿਹੜੀ ਵੀ ਸੇਵਾ ਮਿਲ ਜਾਣੀ ਉਹੀ ਸੇਵਾ ਕਰਨੀ, ਜਿਹੜਾ ਵੀ ਕੋਈ ਹੁਕਮ ਕਿਸੇ ਗੁਰਸਿੱਖ ਨੇ ਕਰ ਦਿੱਤਾ ਉਸੇ ਹੀ ਕਾਰਜ ਵਿੱਚ ਲੱਗ ਜਾਣਾ। ਸੰਗਤ ਦੀ ਖੁਸ਼ੀ, ਗੁਰਸਿੱਖਾਂ ਦੀ ਖੁਸ਼ੀ, ਤੇ ਜਿਸ ਦੇ ਉੱਤੇ ਸਾਰਿਆਂ ਦੀ ਖੁਸ਼ੀ ਹੋਵੇ ਗੁਰਸਿੱਖੋ, ਉਸ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਬੇਅੰਤ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਸੋ ਇਸੇ ਤਰ੍ਹਾਂ ਹੀ ਜੋ ਹਰੀਪੁਰ ਰਾਜੇ ਦਾ ਜਿਹੜਾ ਗੁਰਮੁਖ ਪਿਆਰੇ ਨਗਰ ਦਾ ਜਿਹੜਾ ਰਾਜਾ ਚੱਲ ਕੇ ਆਇਆ ਸੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕੀਤਾ ਸੀ, ਭਾਈ ਜਿਸ ਨੇ ਵੀ ਸਾਡੇ ਦਰਸ਼ਨ ਕਰਨੇ ਆ, ਕੋਈ ਚਮਕੀਲੇ ਭੜਕੀਲੇ ਵਸਤਰ ਪਾ ਕਰਕੇ ਇਸਤਰੀਆਂ ਨਾ ਆਉਣ, ਕੁੰਡ ਨਾ ਕੱਢਣ। ਪਰ ਉੱਥੇ ਕੀ ਕੀਤਾ ਗਿਆ ਕਿ ਇੱਕ ਰਾਣੀ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਕੁੰਡ ਕੱਢਿਆ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਕਿ ਕਮਲੀ ਕੀ ਕਰਨ ਵਾਸਤੇ ਆਈ ਹੈ, ਜੇ ਇਸ ਨੇ ਦਰਸ਼ਨ ਹੀ ਨਹੀਂ ਸਨ ਕਰਨੇ। ਤੇ ਗੁਰਮੁਖ ਜਦੋਂ ਇਸ ਤਰ੍ਹਾਂ ਬਚਨ ਕੀਤੇ, ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਉਸ ਨੂੰ ਆਪਣੀ ਸੁੱਧ ਬੁੱਧ ਭੁੱਲ ਗਈ। ਜਦੋਂ ਸੁੱਧ ਬੁੱਧ ਭੁੱਲੀ ਹੈ, ਆਪਣੇ ਵਸਤਰ ਪਾੜਨੇ ਸ਼ੁਰੂ ਕਰ ਦਿੱਤੇ, ਜੰਗਲ ਨੂੰ ਚਲੇ ਗਈ। ਉਪਰੰਤ ਰਾਜਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕਰਦਾ ਰਿਹਾ, ਇੱਥੋਂ ਵਾਪਸ ਚਲੇ ਗਿਆ। ਇਹ ਭਾਈ ਸੱਚਨ ਸੱਚ ਜੋ ਜੰਗਲ ਦੇ ਵਿੱਚੋਂ ਲੱਕੜਾਂ ਇਕੱਠੀਆਂ ਕਰਿਆ ਕਰਦੇ ਸਨ, ਜੰਗਲ ਵਿੱਚ ਗਏ ਲੱਕੜਾਂ ਇਕੱਠੀਆਂ ਕਰਨ, ਇਹ ਰਾਣੀ ਜਿਹੜੀ ਪਾਗਲ ਹੋਈ ਸੀ, ਆਣ ਕਰਕੇ ਭਾਈ ਸੱਚਨ ਸੱਚ ਦੇ ਗੱਲ ਨੂੰ ਪਈ, ਦੰਦ ਮਾਰ ਦਿੱਤੇ ਗੱਲ ਦੇ ਉੱਤੇ, ਨਹੁੰ ਮਾਰ ਦਿੱਤੇ, ਸਰੀਰ ਦੇ ਉੱਤੇ ਜ਼ਖਮ ਹੋ ਗਏ, ਖੂਨ ਨਿਕਲਣ ਲੱਗ ਪਿਆ। ਭਾਈ ਸੱਚਨ ਸੱਚ ਨੇ ਡੰਡਾ ਫੜ ਕਰਕੇ ਪਾਸੇ ਹਟਾਇਆ। ਉਪਰੰਤ ਵਾਪਸ ਨਗਰ ਵਿੱਚ ਜਦੋਂ ਗੋਇੰਦਵਾਲ ਵਿਖੇ ਪਹੁੰਚੇ ਨੇ, ਗੁਰਸਿੱਖਾਂ ਵੇਖਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਪਤਾ ਲੱਗਾ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੁੱਛਿਆ, ਕੌਣ ਹੈ ਸੱਚੇ ਪਾਤਸ਼ਾਹ? ਪਤਾ ਨਹੀਂ ਕੋਈ ਬਲਾ ਸੀ ਜਿਸ ਨੇ ਮੈਨੂੰ ਫੜ ਲਿਆ, ਮੈਂ ਬਹੁਤ ਹੀ ਆਪਣਾ ਬਲ ਲਗਾ ਕਰਕੇ ਛੁੱਟਿਆ, ਉੱਥੇ ਕੋਈ ਵੀ ਮਨੁੱਖ ਕਿਸੇ ਦੀ ਪੁਕਾਰ ਸੁਣਨ ਵਾਲਾ ਨਹੀਂ। ਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਉਹ ਬਲਾ ਨਹੀਂ, ਉਹ ਰਾਜੇ ਦੀ ਰਾਣੀ ਹੈ, ਕਮਲੀ ਹੋਈ ਹੈ, ਆ ਸਾਡੀ ਖੜਾਮ ਲੈ ਜਾ, ਕੱਲ ਨੂੰ ਜਾਵੀ ਉਹਦੇ ਮੱਥੇ ਨੂੰ ਲਗਾ ਦੇਵੇ। ਅਗਲੇ ਦਿਨ ਭਾਈ ਸੱਚਨ ਸੱਚ ਜੀ ਕਹਿੰਦੇ ਉੱਥੇ ਪਹੁੰਚੇ। ਇਸ ਸਮੇਂ ਭਾਈ ਸੱਚਨ ਸੱਚ ਨੂੰ ਇਸ ਰਾਣੀ ਨੇ ਫਿਰ ਦੇਖਿਆ, ਦੌੜਦੀ ਆਈ, ਗੱਲ ਨੂੰ ਪਹਿਣ ਲੱਗੀ, ਸਤਿਗੁਰਾਂ ਦੀ ਬਖਸ਼ੀ ਹੋਈ ਖੜਾਮ ਉਹਦੇ ਮੱਥੇ ਦੇ ਉੱਤੇ ਲਾ ਦਿੱਤੀ, ਗੁਰਮੁਖ ਸੁੱਧ ਬੁੱਧ ਆ ਗਈ। ਉਸ ਸਮੇਂ ਭਾਈ ਸੱਚਨ ਸੱਚ ਦੇ ਪਾਸੋਂ ਕੰਬਲ ਮੰਗਿਆ, ਸਰੀਰ ਢਕਿਆ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਦੋਵੇਂ ਜਾਣੇ ਜਦੋਂ ਖਲੋਤੇ ਹਨ, ਸਤਿਗੁਰੂ ਮਹਾਰਾਜ ਸਾਹਿਬ ਜੀ ਮੁਸਕਰਾਏ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਦੋਵੇਂ ਪਤੀ ਸਤੀ ਬਣ ਕਰਕੇ ਜੀਵਨ ਬਤੀਤ ਕਰੋ। ਸਤਿਗੁਰਾਂ ਨੇ ਗੁਰਮੁਖੋ ਦੋਹਾਂ ਦੀ ਸ਼ਾਦੀ ਕਰ ਦਿੱਤੀ। ਉਪਰੰਤ ਸਤਿਗੁਰੂ ਸਾਹਿਬ ਜੀ ਨੇ ਭਾਈ ਸੱਚਨ ਸੱਚ ਨੂੰ ਹੁਕਮ ਕੀਤਾ, ਭਾਈ ਗੁਰਸਿੱਖਾ ਨਗਰ ਦੇ ਵਿੱਚ ਚਲੇ ਜਾ, ਨਗਰ ਦੇ ਵਿੱਚ ਜਾ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰਨਾ, ਇਹ ਦੂਸਰੀ ਵੀ ਖੜਾਂ ਲੈ ਲੈ, ਤੇ ਜਿਹੜਾ ਵੀ ਆਦੀ ਵਿਆਧੀ ਉਪਾਧੀ ਇਹਨਾਂ ਰੋਗਾਂ ਦਾ ਗ੍ਰਸਿਆ ਹੋਵੇਗਾ ਨਾ, ਜਿਹੜਾ ਵੀ ਆਵੇਗਾ ਉਸ ਦੇ ਰੋਗ ਨਿਵਰਤ ਹੋ ਜਾਇਆ ਕਰਨਗੇ। ਬਖਸ਼ਾਂ ਕਰ ਦਿੱਤੀਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ, ਐਸੀਆਂ ਬਖਸ਼ਾਂ ਰਹਿਮਤਾਂ ਕਰਦੀਆਂ ਹਨ ਗੁਰੂ ਮਹਾਰਾਜ ਜੀ ਨੇ ਗੁਰਸਿੱਖੋ। ਉਸ ਤੋਂ ਉਪਰੰਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਇਹ ਖੜਾਮ ਲੈ ਕਰਕੇ ਜਿਸ ਤਰ੍ਹਾਂ ਆਪਣੇ ਨਗਰ ਨੂੰ ਵਾਪਸ ਗਏ ਨੇ, ਅੱਗੇ ਪ੍ਰਸੰਗ ਆ ਰਿਹਾ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਨਾਲ ਬਿਰਤੀ ਲਗਾ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਨੂੰ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਬਖਸ਼ਿਸ਼ ਕੀਨ ਵਿਸਾਲ।
ਇਸ ਪ੍ਰਕਾਰ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖੋ ਭਾਈ ਸੱਚਨ ਸੱਚ ਦੇ ਉੱਤੇ ਬੇਅੰਤ ਹੀ ਬਖਸ਼ਿਸ਼ ਕੀਤੀ ਹੈ।
ਮੇਰ ਕਰਿਓ ਰਾਂਚਕ ਹੁਤੋ ਸਫਲ ਪਈ ਤਿਸ ਕਾਲ।
ਵੇਖੋ ਸਤਿਗੁਰੂ ਸਾਹਿਬ ਜੀ ਨੇ ਕੈਸੀ ਬਖਸ਼ਿਸ਼ ਕਰ ਦਿੱਤੀ, ਜਿਹੜਾ ਤੁਛ ਮਾਤਰ ਸੀ ਨਾ, ਜਿਹੜਾ ਰੰਚਕ ਮਾਤਰ ਸੀ, ਜਿਸ ਦੀ ਭਾਵ ਕੋਈ ਪਹਿਚਾਣ ਨਹੀਂ ਸੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਸੱਚਨ ਸੱਚ ਦੇ ਉੱਤੇ ਇੰਨੀ ਬਖਸ਼ਿਸ਼ ਕੀਤੀ, ਉਹਨੂੰ ਮੇਰ ਪਹਾੜ ਦੀ ਨਿਆਈ ਬਣਾ ਦਿੱਤਾ, ਇੰਨੀ ਵਡਿਆਈ ਬਖਸ਼ ਦਿੱਤੀ ਹੈ।
ਚੌਪਈ ਕਿਰਪਾ ਦ੍ਰਿਸ਼ਟ ਸ੍ਰੀ ਸਤਿਗੁਰ ਦੇ ਕਾਲ।
ਤੇ ਉਸ ਵੇਲੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਵੇਖੋ ਕਿੰਨੀ ਗੁਰੂ ਸਾਹਿਬ ਜੀ ਦੀ ਜਿਹੜੀ ਕਿਰਪਾ ਦ੍ਰਿਸ਼ਟੀ, ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਦੇਖੋ ਕਿ ਕਿੰਨੀ ਮਹਾਨ ਹੈ।
ਪਰਿਉ ਬੂੰਦ ਤੇ ਜਲ ਦੁਬਿਸ਼ੇਖਾ।
ਕਹਿੰਦੇ ਕਿੰਨੀ ਮਹਾਨ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੈ, ਜਿਹੜਾ ਬੂੰਦ ਮਾਤਰ ਇੱਕ ਜੀਵ ਸੀ ਨਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਾ ਕਰਕੇ ਜਲਦ ਸਮੁੰਦਰ ਦੀ ਨਿਆਈ ਵੱਡਾ ਬਣਾ ਦਿੱਤਾ। ਐਸੀਆਂ ਬਖਸ਼ਾ ਕੀਤੀਆਂ ਹਨ
ਜਿਨ ਕੇ ਸਾਹਮਣਾ ਗਰੀਬ ਨਿਵਾਜੂ,
ਜਿਨ੍ਹਾਂ ਸਤਿਗੁਰਾਂ ਦੇ ਬਰਾਬਰ ਹੋਰ ਕੋਈ ਨਹੀਂ ਹੈ ਜਿਹੜੇ ਗਰੀਬਾਂ ਨੂੰ ਨਿਵਾਜਣ ਵਾਲੇ ਨੇ।
ਆਪ ਡੁਬਤ ਸੋ ਕਰੇ ਜਹਾਜੂ,
ਗੁਰਮੁਖੋ ਜਿਹੜਾ ਡੁੱਬ ਰਿਹਾ ਸੀਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇਖੋ ਕਿੱਡੇ ਮਹਾਨ ਨੇ, ਇੱਕ ਤੇ ਹੁੰਦਾ ਡੁੱਬੇ ਹੋਏ ਨੂੰ ਬਚਾਉਣਾ, ਜਿਹੜਾ ਡੁੱਬ ਰਿਹਾ ਸੀ ਉਸ ਨੂੰ ਹੀ ਜਹਾਜ਼ ਬਣਾ ਦਿੱਤਾ, ਭਾਵ ਉਸ ਨੂੰ ਹੀ ਦੂਸਰਿਆਂ ਨੂੰ ਤਾਰਨ ਵਾਲਾ ਬਣਾ ਦਿੱਤਾ। ਐਸੀ ਬਖਸ਼ਿਸ਼ ਭਾਈ ਗੁਰਮੁਖ ਪਿਆਰਿਓ ਭਾਈ ਸੱਚਣ ਸੱਚ ਦੇ ਉੱਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਕੀਤੀ ਹੈ। ਭਾਵ ਜਿਹੜੇ ਆਪ ਡੁੱਬ ਰਹੇ ਸਨ ਇਸ ਭਵਜਲ ਦੇ ਵਿੱਚ ਭਾਈ ਸੱਚਣ ਸੱਚ ਜੀ, ਉਹਨਾਂ ਨੂੰ ਸਗੋਂ ਜਹਾਜ਼ ਬਣਾ ਦਿੱਤਾ, ਹੁਕਮ ਕਰ ਦਿੱਤਾ ਗੁਰਸਿੱਖਾ ਜਾਂ ਘਰ ਦੇ ਵਿੱਚ ਚਲੇ ਜਾ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰ, ਪਰਮੇਸ਼ਰ ਦੇ ਨਾਮ ਨੂੰ ਜਪਾ, ਜਿਹੜੇ ਤੇਰੀ ਸੰਗਤ ਕਰਨਗੇ ਉਹ ਭੌਜਲ ਤੋਂ ਤਰ ਜਾਣਗੇ, ਅਸੀਂ ਬਖਸ਼ਿਸ਼ ਕਰ ਦਿੱਤੀ ਹੈ।
ਵਿਦਾ ਕਰਿਓ ਇਸਤਰੀ ਸੋ ਦੀਨ,
ਇਸ ਤਰ੍ਹਾਂ ਗੁਰਮੁਖੋ ਭਾਈ ਸੱਚਣ ਸੱਚ ਨੂੰ ਇਸਤਰੀ ਬਖਸ਼ ਕਰਕੇ ਉਹਨਾਂ ਦਾ ਵਿਆਹ ਕਰ ਕਰਕੇ ਤੇ ਫੇਰ ਉਹਨਾਂ ਨੂੰ ਆਪਣੇ ਇਸ ਨਗਰ ਤੋਂ ਸਤਿਗੁਰਾਂ ਨੇ ਵਿਦਾ ਕੀਤਾ ਹੈ।
ਕਯੋ ਪ੍ਰਮੋਦ ਤੂੰ ਕਸ਼ਟ ਮਾਨਸ਼ੀਨ,
ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ, ਜਿਨ੍ਹਾਂ ਦਾ ਮਨ ਹੁਣ ਖੁਸ਼ੀ ਦੇ ਸਹਿਤ ਹੋ ਗਿਆ ਭਾਈ ਸੱਚਣ ਸੱਚ ਜੀ ਦਾ, ਤੇ ਜਿਨ੍ਹਾਂ ਦੇ ਕਸ਼ਟ ਜਿਹੜੇ ਸਾਰੇ ਗੁਰੂ ਸਾਹਿਬ ਜੀ ਨੇ ਨਾਸ ਕਰ ਦਿੱਤੇ ਹਨ।
ਵਾਰ ਵਾਰ ਗੁਰਪਦ ਅਰਵਿੰਦ,
ਸਤਿਗੁਰਾਂ ਦੇ ਚਰਨ ਕਮਲਾਂ ਦੇ ਵਾਰ ਵਾਰ ਭਾਈ ਸੱਚਣ ਸੱਚ ਜੀ ਦੋਹੇ ਪਤੀ ਸਤੀ ਮਿਲ ਕਰਕੇ ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਨੇ।
ਕਰੀ ਬੰਦਨਾ ਲਹਿ ਸੁਖ ਬ੍ਰਿੰਦ,
ਗੁਰਮੁਖੋ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰਾਂ ਕਰ ਰਹੇ ਹਨ। ਵੰਦਨਾ ਕਰਕੇ ਕੀ ਬਖਸ਼ਿਸ਼ ਹੁੰਦੀ ਹੈ? ਕਹਿੰਦੇ ਸੁਖ, ਅਨੇਕਾਂ ਸੁਖ ਮਿਲਦੇ ਨੇ। ਗੁਰੂ ਦੇ ਚਰਨਾਂ ਉੱਤੇ ਨਮਸਕਾਰ ਕਰਨ ਦਾ ਫਲ ਕੀ ਹੈ? ਜਿਹੜਾ ਜੀਵ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਆਣ ਕਰਕੇ ਨਮਸਕਾਰ ਕਰਦਾ, ਸ਼ਰਧਾ ਭਾਵਨਾ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਦਾ, ਗੁਰਮੁਖੋ ਉਸ ਜੀਵ ਨੂੰ ਬੇਅੰਤ ਹੀ ਸੁਖ ਪ੍ਰਾਪਤ ਹੋ ਜਾਂਦੇ ਹਨ।
ਉੱਚੇ ਪਦ ਕੋ ਪ੍ਰਾਪਤ ਭਇਓ,
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਦੇ ਨਾਲ, ਬਖਸ਼ਿਸ਼ ਦੇ ਨਾਲ ਬੜੀ ਵੱਡੀ ਉੱਚੀ ਪਦਵੀ ਪ੍ਰਾਪਤ ਕਰ ਲਈ ਹੈ।
ਆਪਣੇ ਗ੍ਰਹਿ ਕੋ ਮਾਗੋ ਪੁਨ ਲਿਓ,
ਉਪਰੰਤ ਭਾਈ ਸੱਚਣ ਸੱਚ ਨੇ ਜਿੱਥੇ ਇਹਨਾਂ ਦਾ ਨਗਰ ਹੈ, ਨਗਰ ਦੇ ਵਿੱਚ ਘਰ ਹੈ, ਉਸ ਰਸਤੇ ਨੂੰ ਚੱਲ ਪਏ ਹਨ।
ਨਿਜ ਸਥਾਨ ਮੈਂ ਕੀਨ ਪ੍ਰਕਾਸ਼,
ਗੁਰਮੁਖੋ ਇਸ ਤਰੀਕੇ ਦੇ ਨਾਲ ਕਹਿੰਦੇ ਪ੍ਰਕੀਨ ਪ੍ਰਕਾਸ਼, ਜਿਨ੍ਹਾਂ ਦਾ ਅਸਥਾਨ ਜਿਹੜਾ ਜਿਸ ਤਰੀਕੇ ਦੇ ਨਾਲ ਭਾਈ ਸੱਚਣ ਸੱਚ ਦੇ ਗੁਰਮੁਖ ਪਿਆਰਿਓ, ਜਿਹੜਾ ਆਪਣਾ ਨਿਜ ਅਸਥਾਨ ਨਿਜ ਸਰੂਪ ਦੇ ਵਿੱਚ, ਜਿਸ ਨੇ ਨਿਜ ਸਰੂਪ ਨੂੰ ਜਾਣ ਲਿਆ ਗੁਰਮੁਖ ਪਿਆਰਿਓ, ਉਸ ਦੇ ਹਿਰਦੇ ਵਿੱਚ ਕੀ ਆ, ਪ੍ਰਕਾਸ਼ ਹੋ ਜਾਂਦਾ, ਕਾਹਦਾ, ਗਿਆਨ ਦਾ, ਇਸ ਕਰਕੇ ਗਿਆਨ ਦਾ ਪ੍ਰਕਾਸ਼ ਪ੍ਰਾਪਤ ਕਰ ਲਿਆ ਹੈ।
ਬਹੁਤ ਨਰਨ ਕੀ ਪੂਰਤ ਆਸ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਗਿਆਨ ਮਿਲ ਗਿਆ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਸੱਚਣ ਸੱਚ ਦੇ ਵਿੱਚ ਗੁਰਮੁਖ ਪਿਆਰਿਓ ਅਨੇਕਾਂ ਬਖਸ਼ਾਂ ਭਰ ਦਿੱਤੀਆਂ ਹਨ, ਇਸ ਕਰਕੇ ਹੁਣ ਭਾਈ ਸੱਚਣ ਸੱਚ ਜੀ ਆਪਣੇ ਨਗਰ ਦੇ ਵਿੱਚ ਰਹਿ ਕਰਕੇ ਅਨੇਕਾਂ ਮਨੁੱਖਾਂ ਦੀਆਂ ਆਸਾਂ ਪੂਰੀਆਂ ਕਰ ਰਹੇ ਨੇ।
ਸੰਕਟ ਸਹਿਤ ਜਾਏ ਟਿਗ ਜੋ,
ਜਿਹੜਾ ਵੀ ਭਾਈ ਸੱਚਣ ਸੱਚ ਜੀ ਦੇ ਪਾਸ ਸੰਕਟ ਦੇ ਸਹਿਤ ਜਾਂਦਾ, ਜਿਸ ਨੂੰ ਬੜੇ ਭਾਰੀ ਕੋਈ ਸੰਕਟ ਰੋਗ ਲੱਗੇ ਹਨ,
ਕੌਂਸ ਸ਼ੁਭਤ ਬਿਨ ਰੁਝ ਕੇ ਸੋਉ,
ਗੁਰਮੁਖੋ ਜਦੋਂ ਭਾਈ ਸੱਚਣ ਸੱਚ ਜੀ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀਆਂ ਬਖਸ਼ੀਆਂ ਹੋਈਆਂ ਖੜਾਵਾਂ ਉਹਦੇ ਮੱਥੇ ਨੂੰ ਲਾਉਂਦੇ ਨੇ, ਗੁਰਮੁਖੋ ਉਹਦੇ ਰੁਝ ਜਿਹੜੇ ਰੋਗ ਹਨ ਸਾਰੇ ਨਾਸ ਹੋ ਜਾਂਦੇ ਹਨ।
ਲੋਕ ਹਜ਼ਾਰਨ ਹੀ ਚੱਲ ਆਵੇ,
ਜਦੋਂ ਇਸ ਪ੍ਰਕਾਰ ਸਤਿਗੁਰਾਂ ਦੀ ਬਖਸ਼ਿਸ਼ ਵੇਖੀ ਭਾਈ ਸੱਚਣ ਸੱਚ ਜੀ ਦੇ ਪਾਸ ਹੈ ਗੁਰੂ ਕੀਆਂ ਖੜਾਵਾਂ, ਜਦੋਂ ਪਤਾ ਲੱਗਾ ਲੋਕਾਂ ਨੂੰ, ਹਜ਼ਾਰਾਂ ਲੋਕ ਫਿਰ ਇੱਥੇ ਚੱਲ ਕਰਕੇ ਆਉਣ ਲੱਗ ਪਏ ਨੇ।
ਕਹਿਣ ਸਰਾਪ ਬਾਰ ਸੀ ਸਫਲਾਵੇ,
ਜੇ ਕਿਸੇ ਨੂੰ ਕੋਈ ਸਰਾਪ ਹੋਇਆ ਜਿਸ ਤਰੀਕੇ ਦੇ ਨਾਲ, ਜਿਹੋ ਜਿਹਾ ਵੀ ਕਿਸੇ ਦਾ ਕੋਈ ਦੁੱਖ ਹੈ ਨਾ, ਭਾਈ ਸੱਚਣ ਸੱਚ ਦੇ ਪਾਸ ਆਣ ਕੇ ਬੇਨਤੀਆਂ ਕਰਦੇ ਨੇ, ਭਾਈ ਸੱਚਣ ਸੱਚ ਜੀ ਬਚਨ ਕਰਦੇ ਹਨ ਤੇ ਉਹਨਾਂ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ।
ਮਹਿਮਾ ਮਹਾਦੇਸ਼ ਤਿਸ ਭਈ,
ਤੇ ਜਿਸ ਨਗਰ ਦੇ ਵਿੱਚ ਭਾਈ ਸੱਚਣ ਸੱਚ ਜੀ ਰਹਿ ਰਹੇ ਹਨ, ਉਹ ਉਸ ਦੇਸ਼ ਦੇ ਵਿਚ ਬੇਅੰਤ ਭਾਰੀ ਮਹਿਮਾ ਹੋ ਗਈ ਹੈ।
ਪੂਜੈ ਪਰਮ ਭਾਵਨਾ ਲਈ
ਗੁਰਮੁਖੋ, ਜਿਹੜੇ ਵੀ ਆਣ ਕਰਕੇ ਪੂਜਦੇ ਨੇ ਸ਼ਰਧਾ ਧਾਰਨ ਕਰਕੇ ਤੇ ਉਹੀ ਇੱਛਾ ਪੂਰੀਆਂ ਕਰ ਲੈਂਦੇ ਹਨ।
ਅਨਕ ਲੋਕ ਤਿਨ ਕੀਏ ਨਿਹਾਲ,
ਅਨੇਕਾਂ ਜੀਵਾਂ ਨੂੰ, ਅਨੇਕਾਂ ਹੀ ਲੋਕਾਂ ਨੂੰ ਭਾਈ ਸੱਚਨ ਸੱਚ ਨੇ ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਬਖਸ਼ੀ ਹੋਈ ਖੜਾਵਾਂ ਦੇ ਨਾਲ ਗੁਰਮੁਖ ਪਿਆਰੇ ਉਹ ਨਿਹਾਲ ਕਰ ਦਿੱਤਾ ਹੈ।
ਕਸ਼ਟ ਮਿਟਾਏ ਆਨੰਦ ਵਿਸਾਲ,
ਗੁਰਮੁਖੋ ਕੀ ਬਖਸ਼ਿਸ਼ ਹੋਈ ਹੈ, ਲੋਕਾਂ ਦੇ ਕਸ਼ਟ ਦੂਰ ਕਰ ਦਿੱਤੇ, ਰੋਗ ਦੂਰ ਕਰ ਦਿੱਤੇ, ਚਿੰਤਾਵਾਂ ਦੂਰ ਕਰ ਦਿੱਤੀਆਂ ਤੇ ਆਨੰਦ ਬਖਸ਼ ਦਿੱਤਾ ਹੈ।
ਦੇਖੋ ਪੁਰ ਪ੍ਰਸਿੱਧ ਹੈ ਅਬਲੋ,
ਕਹਿੰਦੇ ਸੇਖੋ, ਇਹ ਸੇਖੋ ਨਗਰ ਫਿਰੋਜ਼ਪੁਰ ਨਗਰ ਦੇ ਫਿਰੋਜ਼ਪੁਰ ਸ਼ਹਿਰ ਦੇ ਲਾਗੇ ਪੰਜਾਬ ਦੇ ਵਿਚ ਹੈ। ਕਹਿੰਦੇ ਪ੍ਰਸਿੱਧ ਹੈ ਜਿੱਥੇ ਅਜੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਖੜਾਵ ਹੈ। ਗੁਰਮੁਖੋ, ਜਿਸ ਤਰੀਕੇ ਦੇ ਨਾਲ ਭਾਈ ਸੱਚਨ ਸਾਹਿਬ ਦੀ ਜਿਹੜੀ ਅੰਸਬੰਸ ਚੱਲੀ ਆਉਂਦੀ ਸੀ ਨਾ, ਤੇ ਦੋ ਥਾਂ ਤੇ ਬੈਠ ਗਈ ਅੰਸਬੰਸ, ਇੱਕ ਤੇ ਫਿਰੋਜ਼ਪੁਰ ਦੇ ਲਾਗੇ ਤੇ ਇੱਕ ਬੈਠੇ ਹਨ ਜੋ ਮਾਨਸਾ ਜ਼ਿਲ੍ਹੇ ਦੇ ਵਿਚ ਬੁਢਲਾਡਾ, ਬੁਢਲਾਡੇ ਤੋਂ ਲਾਗੇ ਬੋਹਾ ਤੇ ਬੋਹੇ ਦੇ ਨਾਲ ਹੀ ਸੈਦੇਵਾਲ ਪਿੰਡ ਹੈ। ਉੱਥੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੇ ਨਾਲ ਉੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੈ, ਇੱਕ ਉੱਥੇ ਬੈਠ ਗਏ। ਸੋ ਇਸ ਕਰਕੇ ਥੋੜੇ ਦਿਨਾਂ ਲਈ ਤੇ ਸੇਖੋਂ ਇਹ ਖੜਾ ਲੈ ਕਰਕੇ ਆਉਂਦੇ ਨੇ ਇੱਥੇ, ਜਿਹੜੇ ਪਤਾ ਲੱਗ ਜਾਂਦਾ ਤੇ ਜਦੋਂ ਇੱਥੇ ਖੜਾਵ ਆਉਂਦੀ ਇੱਥੇ ਸੰਗਤਾਂ ਆਉਂਦੀਆਂ ਹਨ ਆਪਣੇ ਮੱਥੇ ਨੂੰ ਲਗਵਾਉਂਦੀਆਂ ਨੇ। ਬਾਕੀ ਜਿਸ ਤਰੀਕੇ ਦੇ ਨਾਲ ਸੈਦੇਵਾਲ ਉਸ ਪਿੰਡ ਉੱਥੇ ਖੜਾਵ ਜਿਹੜੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹੁੰਦੀ ਹੈ। ਇਸ ਕਰਕੇ ਇਹ ਦੋਹਾਂ ਹੀ ਜਿਸ ਤਰ੍ਹਾਂ ਪਰਿਵਾਰ ਹਨ, ਇਹਨਾਂ ਨੂੰ ਪਰਿਵਾਰਾਂ ਚ ਵੀ ਇਹਨਾਂ ਨੂੰ ਬਖਸ਼ਿਸ਼ ਹੈ ਭਾਈ ਸੱਚਨ ਸਾਹਿਬ ਜੀ ਵੱਲੋਂ। ਗੁਰਮੁਖੋ, ਇਸੇ ਪ੍ਰਕਾਰ ਇਹ ਲੋਕਾਂ ਦੇ ਅਨੇਕਾਂ ਜੀਵਾਂ ਦੇ ਅਜੇ ਤੱਕ ਵੀ ਰੋਗ ਜਿਹੜੇ ਨਿਵਰਤ ਹੁੰਦੇ ਨੇ, ਜਿਹੜੇ ਸ਼ਰਧਾ ਭਾਵਨਾ ਦੇ ਨਾਲ ਉੱਥੇ ਜਾ ਕਰਕੇ ਸੇਵਾ ਸਿਮਰਨ ਕਰਦੇ ਨੇ। ਸੋ ਜਿਨ੍ਹਾਂ ਨੂੰ ਇਸ ਪ੍ਰਕਾਰ ਕੋਈ ਰੋਗ ਹੈ ਜਾਂ ਸਰੀਰਕ ਰੋਗ ਜਾਂ ਆਦਿ ਵਿਆਦੀ ਭੂਤ ਪ੍ਰੇਤ ਆਦਿਕ, ਜਿਸ ਤਰ੍ਹਾਂ ਵੀ ਉੱਥੇ ਫਿਰ ਜਿਸ ਤਰ੍ਹਾਂ ਉਹ ਦੱਸ ਦਿੰਦੇ ਨੇ, ਕੋਈ ਥੋੜੇ ਦਿਨ ਰਹਿ ਕਰਕੇ, ਹਫ਼ਤਾ ਰਹਿ ਕਰਕੇ ਸੇਵਾ ਵੀ ਕਰਨੀ ਪੈਂਦੀ ਹੈ, ਫਿਰ ਉਹ ਰਹਿ ਕਰਕੇ ਜੀਵ ਸੇਵਾ ਕਰਦਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਾ ਕਰ ਦਿੰਦੇ ਨੇ। ਇਸ ਪ੍ਰਕਾਰ ਜੋ ਸੇਖੋ ਨਗਰ ਦਾ ਇੱਥੇ ਕਵੀ ਭਾਈ ਸੰਤੋਖ ਸਿੰਘ ਨੇ ਜ਼ਿਕਰ ਕੀਤਾ ਹੈ।
ਸ਼ਬਦ ਰੋਗ ਅਨੇਕ ਬਿਨਾਸੈ,
ਇਸ ਪ੍ਰਕਾਰ ਗੁਰਮੁਖ ਪਿਆਰਿਓ ਦੁਖੀ ਹਨ ਜਿਹੜੇ ਲੋਕ, ਅਨੇਕਾਂ ਜਿਹੜੇ ਰੋਗ ਹਨ ਉਹ ਵੀ ਦੂਰ ਹੋ ਜਾਂਦੇ ਨੇ, ਤੇ ਜਿਹੜੇ ਲੋਕ ਦੁਖੀ ਹਨ ਰੋਗਾਂ ਕਰਕੇ ਉਹਨਾਂ ਦੀ ਚਿੰਤਾ ਦੂਰ ਹੋ ਜਾਂਦੀ ਹੈ, ਉਹਨਾਂ ਨੂੰ ਸੁੱਖ ਪ੍ਰਾਪਤ ਹੋ ਜਾਂਦਾ ਹੈ।
ਮਹਾ ਮਹਾਤਮ ਜਗਤ ਪ੍ਰਕਾਸ਼
ਤੇ, ਇਸ ਕਰਕੇ ਇਸ ਜਗਤ ਦੇ ਵਿੱਚ ਬਹੁਤਾ ਜ਼ਿਆਦਾ ਜਿਹੜਾ ਮਹਾਤਮ ਹੈ ਨਾ, ਜਸ ਪ੍ਰਗਟ ਹੋ ਗਿਆ ਹੈ।
ਜਿਸ ਜਿਸ ਪਰ ਗੁਰ ਕਿਰਪਾ ਕਰੇ,
ਜਿਸ ਜਿਸ ਜੀਵ ਦੇ ਉੱਤੇ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ,
ਤੇ ਨਿਹਾਲ ਅਵਿਦਿਆ ਹਰੇ,
ਕੋਈ ਜੀਵ ਗੁਰਮੁਖੋ ਨਿਹਾਲ ਹੋ ਗਏ ਜਿਨ੍ਹਾਂ ਦੀ ਸਤਿਗੁਰਾਂ ਨੇ ਅਵਿਦਿਆ ਨਾਸ ਕੀਤੀ ਸੀ।
ਦੋਹੇ ਲੋਕਨ ਕੀ ਲਹਿ ਵਡਿਆਈ,
ਗੁਰਮੁਖ ਪਿਆਰਿਓ ਲੋਕ ਨਿਹਾਲ ਹੋ ਗਏ ਜਿਨ੍ਹਾਂ ਦੀ ਸਤਿਗੁਰਾਂ ਨੇ ਅਵਿਦਿਆ ਨਾਲ, ਅਵਿਦਿਆ ਰੂਪੀ ਜਿਹੜੀ ਗੁਰਮੁਖ ਪਿਆਰਿਓ ਜਿਸ ਤਰ੍ਹਾਂ ਅਵਿਦਿਆ ਜਿਨ੍ਹਾਂ ਦੀ ਨਾਸ ਕਰ ਦਿੱਤੀ ਹੈ, ਉਹ ਨਿਹਾਲ ਹੋ ਗਏ। ਉਹਨਾਂ ਜੀਵਾਂ ਨੇ ਕੀ ਪ੍ਰਾਪਤ ਕੀਤਾ? ਦੋਹਾਂ ਲੋਕਾਂ ਦੀ ਵਡਿਆਈ ਹੀ ਪ੍ਰਾਪਤ ਕਰ ਲਈ। ਇਸ ਲੋਕ ਦੇ ਵਿੱਚ ਵੀ ਉਹਨਾਂ ਨੂੰ ਵਡਿਆਈ ਪ੍ਰਾਪਤ, ਪਰਲੋਕ ਦੇ ਵਿੱਚ ਵੀ ਉਹਨਾਂ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ।
ਕਰੇ ਸੋ ਲੀਨ ਸੰਗ ਸਮੁਦਾਏ,
ਗੁਰਮੁਖੋ ਤਰ ਗਏ ਨੇ ਕਿਹੜੇ? ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਕੀਤੀ, ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ੀਆਂ ਹੋਈਆਂ ਜਿਹੜੀਆਂ ਸੰਗਤਾਂ ਨੇ, ਸੰਗਤਾਂ ਦੇ ਵਿੱਚੋਂ ਜਿਹੜੇ ਗੁਰਸਿੱਖ ਸਤਿਗੁਰੂ ਸਾਹਿਬ ਜੀ ਨੇ ਸਨਮਾਨੇ ਨੇ, ਜਿਨ੍ਹਾਂ ਨੇ ਬ੍ਰਹਮ ਗਿਆਨੀ ਤਤਵ ਤੇ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਕਰ ਲਈ ਭਾਈ ਸੱਚਨ ਸੱਚ ਜੀ ਵਰਗਿਆਂ ਦੀ, ਉਹ ਵੀ ਤਰ ਗਏ ਹਨ।
ਤਪ ਜਪ ਜੋਗ ਜਗ ਬ੍ਰਤ ਦਾਨੂ,
ਇੱਥੇ ਦੱਸਦੇ ਹਨ ਕਹਿੰਦੇ ਤਪ ਕਰਨਾ, ਜਗ ਕਰਨੇ, ਗੁਰਮੁਖ ਪਿਆਰਿਓ ਵਰਤ ਰੱਖਣਾ, ਦਾਨ ਦੇਣਾ, ਇਸ ਪ੍ਰਕਾਰ ਜਿਹੜੀਆਂ ਮਹਾਨ ਸੇਵਾ ਲੋਕ ਕਰਦੇ ਹਨ।
ਗੁਰ ਸੇਵਾ ਕੀ ਹੋਇ ਨਾ ਸਮਾਨੂ,
ਪਰ ਕਹਿੰਦੇ ਤਪ ਕਰ ਲੈਣਾ ਇਸੇ ਤਰੀਕੇ ਦੇ ਨਾਲ, ਜਗ ਕਰਨੇ, ਦਾਨ ਦੇਣਾ, ਵਰਤ ਰੱਖਣੇ, ਕਹਿੰਦੇ ਪਰ ਸਤਿਗੁਰਾਂ ਦੀ ਸੇਵਾ ਦੇ ਬਰਾਬਰ ਨਹੀਂ। ਸਤਿਗੁਰੂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਘਰ ਦੀ ਸੇਵਾ ਦੀ ਮਹਾਨ ਬਖਸ਼ਿਸ਼ ਹੈ, ਜਿਹੜਾ ਜੀਵ ਸੇਵਾ ਕਰਦਾ ਆਪਣੇ ਲੋਕ ਪਰਲੋਕ ਸਵਾਰ ਲੈਂਦਾ ਹੈ।
ਜਿਨਕੀ ਵੱਡੀ ਭਾਗ ਜਾਗ ਜਾਗੇ,
ਜਿਨ੍ਹਾਂ ਦੇ ਜਗਤ ਦੇ ਵਿੱਚ, ਇਸ ਜਗਤ ਦੇ ਵਿੱਚ ਵੱਡੇ ਭਾਗ ਜਾ ਗਏ ਹਨ,
ਉਹ ਸਤਿਗੁਰ ਕੀ ਸੇਵਾ ਲਾਗੇ,
ਉਹੀ ਜੀਵ ਫਿਰ ਸਤਿਗੁਰਾਂ ਦੀ ਸੇਵਾ ਵਿੱਚ ਲੱਗੇ ਨੇ।
ਇਸ ਪ੍ਰਕਾਰ ਗੁਰ ਕੋ ਜਸ ਫੈਲਾ,
ਇਸ ਪ੍ਰਕਾਰ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਿਹੜਾ ਜਸ ਹੈ ਸਾਰੇ ਬੰਨੇ ਫੈਲਿਆ ਹੈ।
ਸੁਣ ਸੁਣ ਆਏ ਦਰਸ ਹਿਤ ਗੈਲਾ,
ਸੁਣ ਸੁਣ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਨੂੰ ਜਿਹੜੇ ਦਾਸ ਹਨ ਗੁਰਮੁਖੋ ਜਿਸ ਤਰ੍ਹਾਂ ਪਹਾੜਾਂ ਦੇ ਵਿੱਚੋਂ ਵੀ ਦੂਰੋਂ ਦੂਰੋਂ ਚੱਲ ਕਰਕੇ ਆ ਰਹੇ ਨੇ।
ਲੋਕ ਅਨੇਕ ਕਾਮਨਾ ਧਾਰ,
ਅਨੇਕਾਂ ਜੀਵ ਅਨੇਕਾਂ ਲੋਕ ਆਉਂਦੇ ਨੇ, ਕੀ ਕਰਦੇ ਹਨ? ਕਾਮਨਾ ਧਾਰਦੇ, ਇੱਛਾ ਧਾਰਦੇ ਹਨ।
ਸਭ ਪਾਵਤ ਜਬ ਰੂਪ ਨਿਹਾਰ,
ਤੇ ਗੁਰਮੁਖੋ ਸਾਰੇ ਪਾਉਂਦੇ ਨੇ ਪਦਾਰਥ, ਜਿਹੜੀ ਕੋਈ ਇੱਛਾ ਲੈ ਕਰਕੇ ਆਉਂਦਾ ਉਸ ਨੂੰ ਪ੍ਰਾਪਤ ਹੁੰਦੀ ਕਦੋਂ? ਰੂਪ ਨਿਹਾਰ ਹੈ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਗ੍ਰਾਮ ਪੁਰਨ ਕੇ ਲੋਕ ਕਨੇਰੇ,
ਨਗਰ ਦੇ ਤੇ ਗੁਰਮੁਖ ਪਿਆਰਿਓ ਸ਼ਹਿਰਾਂ ਦੇ ਜਿਹੜੇ ਵੱਡੇ ਵੱਡੇ ਲੋਕ ਆਦਕ ਹੋਰ ਜਿੰਨੇ ਵੀ ਛੋਟੇ ਵੱਡੇ ਨਗਰ ਹਨ, ਇੱਥੋਂ ਦੇ ਜਿੰਨੇ ਵੀ ਲੋਕ ਹਨ,
ਆਵਤ ਦਰਸ਼ਨ ਭਾਗ ਵਡੇਰੇ,
ਆਣ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਜਿਨ੍ਹਾਂ ਦੇ ਵੱਡੇ ਭਾਗ ਨੇ, ਸ੍ਰਿਸ਼ਟ ਭਾਗ ਹਨ ਗੁਰਮੁਖੋ, ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕਰਦੇ ਹਨ।
ਲੱਗਾ ਦੀਵਾਨ ਮਹਾਨ ਹਮੇਸ਼ੂ,
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਹਮੇਸ਼ਾ ਹੀ ਦੀਵਾਨ ਲੱਗਦਾ, ਗੁਰੂ ਕੀ ਸੰਗਤ ਬੈਠ ਕਰਕੇ ਪਰਮੇਸ਼ਰ ਦੇ ਨਾਮ ਨੂੰ ਉਚਾਰਦੀ ਹੈ।
ਸੰਗਤ ਨਿਤ ਪ੍ਰਤ ਆਏ ਵਿਸ਼ੇਸ਼ੋ,
ਨਿਤਾ ਪ੍ਰਤੀ ਗੁਰੂ ਕੀ ਹਜ਼ੂਰੀ ਵਿੱਚ ਦੂਰੋਂ ਦੂਰੋਂ ਸੰਗਤਾਂ ਚੱਲ ਕਰਕੇ ਆਉਂਦੀਆਂ ਨੇ।
ਉੱਤਮ ਬ੍ਰਿੰਦ ਉਪਾਏ ਨ ਲਿਆਵੇ,
ਕੋਈ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲੈ ਕਰਕੇ ਆ ਰਿਹਾ, ਕੋਈ ਉੱਤਮ ਭੇਟਾ ਲੈ ਕਰਕੇ ਆ ਰਿਹਾ, ਇਸ ਕਰਕੇ ਬੇਅੰਤ ਭੇਟਾਵਾਂ ਜਿਹੜੀਆਂ ਹਨ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚਦੀਆਂ ਹਨ।
ਅੰਗੀਕਾਰ ਨਾ ਹੋਏ ਹਟਾਵੇ,
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਇਹਨਾਂ ਭੇਟਾਵਾਂ ਨੂੰ ਅੰਗੀਕਾਰ ਨਹੀਂ ਕਰਦੇ, ਗੁਰੂ ਸਾਹਿਬ ਜੀ ਮੋੜ ਦਿੰਦੇ ਹਨ।
ਜੇਤਕ ਦੇਗ ਵਿਖੇ ਲੱਗ ਜਾਏ,
ਭਾਵ ਜਿੰਨੀ ਕਹੀ ਦੇਗ ਦੇ ਵਿੱਚ ਲੱਗ ਜਾਵੇ, ਜਿਸ ਤਰੀਕੇ ਦੇ ਨਾਲ ਜਿੰਨੀ ਕ ਦੇਗ ਦੇ ਵਿੱਚ ਲੱਗ ਜਾਵੇ ਨਾ ਰਸਤ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਓਨੀ ਕ ਹੀ ਗੁਰਮੁਖੋ ਜਿਹੜੀ ਰਸਤ ਪ੍ਰਾਪਤ ਕਰਦੇ ਹਨ।
ਗ੍ਰਹਿਣ ਕਰੇ ਸੋ ਨਾਰ ਗਨ ਖਾਏ,
ਤੇ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਰਸਤ ਨੂੰ ਪ੍ਰਾਪਤ ਕਰਦੇ ਨੇ, ਤੇ ਉਸੇ ਰਸਤ ਦਾ ਲੰਗਰ ਤਿਆਰ ਹੁੰਦਾ, ਤੇ ਅਨੇਕਾਂ ਜੀਵ ਛਕਦੇ ਹਨ।
ਲੰਗਰ ਚਲੇ ਅਤੁੱਟ ਮਿਸਾਲਾ,
ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਵਿੱਚ ਅਤੁੱਟ ਜਿਹੜਾ ਲੰਗਰ ਚੱਲਦਾ ਹੈ।
ਓਵਨ ਲੱਗੇ ਪ੍ਰਾਤ ਹੀ ਕਾਲਾ,
ਤੇ ਸਵੇਰ ਤੋਂ ਹੀ ਗੁਰਮੁਖ ਪਿਆਰਿਓ ਜਿਹੜਾ ਲੰਗਰ ਹੈ ਨਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਵਿੱਚ ਵਰਤਨ ਲੱਗ ਪੈਂਦਾ ਹੈ।
ਜਵੇ ਜੂਸ ਆਵੇ ਮਧਿਆਨ,
ਤੇ ਜਿਸ ਵੇਲੇ ਦਿਨ ਦੀ ਦੁਪਹਿਰ ਆਉਂਦੀ ਹੈ,
ਤਬ ਸਤਿਗੁਰ ਪਹੁੰਚੇ ਹਿਤ ਖਾਨ,
ਜਦੋਂ ਦਿਨ ਦਾ ਦੁਪਹਿਰਾ ਆਉਂਦਾ ਹੈ ਨਾ, ਤੇ ਗੁਰਮੁਖੋ ਉਸ ਵੇਲੇ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਆਪ ਫਿਰ ਲੰਗਰਾਂ ਦੇ ਵਿੱਚ ਚੱਲ ਕਰਕੇ ਪਹੁੰਚਦੇ ਹਨ।
ਬਚੇ ਓਗਰਾ ਹੋਏ ਅਲੂਣਾ,
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਪੰਗਤ ਦੇ ਵਿੱਚ ਬੈਠ ਕਰਕੇ, ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਗੁਰਮੁਖੋ ਪੰਗਤ ਦੇ ਵਿੱਚ ਬੈਠ ਕਰਕੇ, ਫਿਰ ਗੁਰੂ ਮਹਾਰਾਜ ਸਾਹਿਬ ਜਿਹੜਾ ਲੂਣ ਤੋਂ ਬਗੈਰ ਜਿਹੜਾ ਓਗਰਾ ਜਿਹੜਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਵਾਸਤੇ ਤਿਆਰ ਹੁੰਦਾ, ਉਹ ਛਕਦੇ ਹਨ। ਦੇਖੋ ਗੁਰੂ ਸਾਹਿਬ ਜੀ ਦਾ ਬਿਰਧ ਸਰੀਰ ਹੈ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ, ਇਹ ਨਹੀਂ ਕਿ ਗੁਰੂ ਸਾਹਿਬ ਜੀ ਉੱਥੇ ਜਿੱਥੇ ਆਸਣ ਲੱਗਾ ਉੱਥੇ ਬੈਠ ਕਰਕੇ ਪ੍ਰਸ਼ਾਦਾ ਮੰਗਾਉਂਦੇ ਨੇ, ਨਹੀਂ, ਗੁਰੂ ਮਹਾਰਾਜ ਸਾਹਿਬ ਦੁਪਹਿਰ ਦੇ ਵੇਲੇ ਖੁਦ ਚੱਲ ਕਰਕੇ ਲੰਗਰ ਦੇ ਵਿੱਚ ਪਹੁੰਚਦੇ ਹੈ, ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸੰਗਤ ਦੇ ਵਿੱਚ ਬੈਠ ਕਰਕੇ, ਪੰਗਤ ਦੇ ਵਿੱਚ ਬੈਠ ਕਰਕੇ ਪ੍ਰਸ਼ਾਦਾ ਛਕਦੇ ਨੇ, ਕੋਈ ਉੱਚਾ ਮੰਜਾ ਜਾਂ ਕੁਰਸੀ ਲਾਈ ਹੈ, ਸਾਡੀ ਬੁੱਧੀ ਭ੍ਰਿਸ਼ਟ ਹੋ ਗਈ, ਅਸੀਂ ਕੀ ਹੋ ਗਏ, ਅਸੀਂ ਆਪਣੇ ਆਪ ਨੂੰ ਹੰਕਾਰੀ ਅਖਵਾਉਣ ਲੱਗ ਪਏ। ਸਤਿਗੁਰਾਂ ਦੇ ਗੁਰਮੁਖ ਪਿਆਰਿਓ ਲੰਗਰ ਵਿੱਚ ਬੈਠ ਕਰਕੇ, ਕੁਰਸੀਆਂ ਤੇ ਬੈਠ ਕਰਕੇ, ਮੇਜ਼ ਅੱਗੇ ਰੱਖ ਕਰਕੇ ਲੰਗਰ ਛਕਦੇ ਹਾਂ, ਸਾਨੂੰ ਸਤਿਗੁਰਾਂ ਦੀ ਪੰਗਤ ਚੰਗੀ ਨਹੀਂ ਲੱਗਦੀ, ਅਸੀਂ ਕਿਵੇਂ ਸੁੱਖ ਪ੍ਰਾਪਤ ਕਰ ਲਵਾਂਗੇ ਜਿਹੜੇ ਗੁਰੂ ਦੇ ਬਚਨ ਨੂੰ ਹੀ ਨਹੀਂ ਮੰਨਦੇ। ਅਸੀਂ ਜਿਹੜਾ ਸਤਿਗੁਰਾਂ ਨੇ ਬਚਨ ਦਿੱਤਾ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੰਗਤ ਦੀ ਵਡਿਆਈ ਬਖਸ਼ੀ ਹੈ, ਪੰਗਤ ਬਖਸ਼ੀ ਹੈ, ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਖੁਦ ਆਣ ਕਰਕੇ ਬੈਠ ਕੇ ਪ੍ਰਸ਼ਾਦਾ ਛਕਦੇ ਨੇ। ਬਿਰਧ ਸਰੀਰ ਹੈ ਸਾਡੇ ਚੰਗੇ ਭਲੇ ਸਰੀਰ, ਕੋਈ ਇਹੋ ਜਿਹਾ ਸਰੀਰ ਤਾਂ ਹੋਵੇ, ਠੀਕ ਹੈ ਕਿ ਜਿਹੜਾ ਇਹੋ ਜਿਹਾ ਸਰੀਰ ਜਿਸ ਤੋਂ ਬਿਲਕੁਲ ਬੈਠਾ ਹੀ ਨਹੀਂ ਜਾਂਦਾ, ਉਹ ਤੇ ਚੱਲ ਬੈਠ ਗਿਆ ਉੱਚੀ ਜਗ੍ਹਾ ਤੇ, ਗੁਰਮੁਖੋ ਜਿਹ ਤੋਂ ਜਿਨ੍ਹਾਂ ਤੋਂ ਚੰਗਾ ਭਲਿਆ ਤੋਂ ਬੈਠਾ ਜਾਂਦਾ ਹੈ, ਤੇ ਉਹ ਕੀ ਕਰਦੇ ਹਨ, ਆਣ ਕਰਕੇ ਕੁਰਸੀਆਂ ਮੇਜ਼ਾਂ ਤੇ ਬਹਿੰਦੇ ਆਣ ਕਰਕੇ। ਬਹੁਤਾ ਜ਼ਿਆਦਾ ਬਜ਼ੁਰਗ ਸਰੀਰ ਜਿਹਦੀ ਲੱਤ ਨਹੀਂ ਕੰਮ ਕਰਦੀ, ਉਹ ਲੱਤ ਗੁਰੂ ਵੱਲ ਕਰਕੇ ਜੇ ਹੁੰਦੀ ਹੈ ਤੇ ਚਲੋ ਉੱਚੀ ਜਗ੍ਹਾ ਤੇ ਕਿਤੇ ਬੈਠ ਗਿਆ। ਚੰਗੇ ਭਗਰੇ ਜਿਹੜੇ ਸਰੀਰ ਹੈ ਨਾ, ਸਤਿਗੁਰਾਂ ਦੇ ਸਾਹਮਣੇ ਵੀ ਉੱਚੇ ਉੱਚੇ ਹੋ ਕਰਕੇ ਬਹਿੰਦੇ ਆ, ਗੁਰਮੁਖ ਬੁੱਧੀ ਭ੍ਰਿਸ਼ਟ ਹੋ ਗਈ ਸਾਡੀ ਬੁੱਧੀ। ਇਸ ਕਰਕੇ ਵੇਖੋ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਨਾਲੋਂ ਬਜ਼ੁਰਗ ਸਰੀਰ ਤੇ ਨਹੀਂ ਨਾ ਹੋ ਸਕਦਾ, ਜਿਨ੍ਹਾਂ ਦਾ ਬਜ਼ੁਰਗ ਸਰੀਰ ਕੰਬ ਰਿਹਾ ਸਰੀਰ ਹੈ, ਉਹ ਚੌਂਕੜਾ ਮਾਰ ਕੇ ਲੰਗਰ ਵਿੱਚ ਬੈਠਦੇ ਆ। ਐਸੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਗੁਰਮੁਖੋ ਗੁਰਾਂ ਦੇ ਜੀਵਨ ਤੋਂ, ਪੜ੍ਹਨ ਤੋਂ, ਸੁਣਨ ਤੋਂ ਸਾਨੂੰ ਸਿੱਖਿਆ ਪ੍ਰਾਪਤ ਹੁੰਦੀ ਹੈ। ਇਹ ਅਸੀਂ ਮੱਤ ਲੈਂਦੇ ਹਾਂ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਵੇਂ ਜੀਵਨ ਬਤੀਤ ਕੀਤਾ, ਗੁਰੂ ਨੇ ਮਰਿਆਦਾ ਕਿਵੇਂ ਚਲਾਈ ਹੈ, ਤੇ ਅਸੀਂ ਕਿਵੇਂ ਬਤੀਤ ਕਰ ਰਹੇ ਹਾਂ। ਜੇ ਅਸੀਂ ਉਲਟ ਚੱਲਦੇ ਹਾਂ ਕਦੀ ਸੁੱਖ ਪ੍ਰਾਪਤ ਨਹੀਂ ਕਰਾਂਗੇ ਜੇ ਗੁਰੂ ਦੀ ਮਰਿਆਦਾ ਤੋਂ ਉਲਟ ਹਾਂ ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰਮੁਖ ਆਪ ਲੰਗਰ ਵਿੱਚ ਬੈਠ ਕਰਕੇ ਚੌਂਕੜਾ ਮਾਰ ਕੇ ਪ੍ਰਸ਼ਾਦਾ ਛਕਦੇ ਹਨ
ਤੋ ਵੀ ਤਨਕ ਉਧਰ ਰਹੇ ਊਣਾ
ਤੇ ਜਿਹੜਾ ਸਤਿਗੁਰੂ ਸਾਹਿਬ ਜੀ ਫਿਰ ਪ੍ਰਸ਼ਾਦਾ ਲੰਗਰ ਵਿੱਚ ਆਣ ਕਰਕੇ ਛਕਦੇ ਹਨ ਨਾ ਬੈਠ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰਮੁਖ ਉਹ ਵੀ ਤਨਕ ਮਾਤਰ ਥੋੜਾ ਜਿਹਾ ਛਕਦੇ ਹਨ ਜਿਸ ਕਰਕੇ ਪੇਟ ਖਾਲੀ ਰਹਿਣਾ ਕਰੇ
ਸੰਗਤ ਖੱਟ ਰਸ ਖਾਏ ਆਹਾਰਾ
ਇਸੇ ਪ੍ਰਕਾਰ ਬੇਅੰਤ ਸੰਗਤਾਂ ਆਉਂਦੀਆਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਵਿੱਚ ਛੇ ਪ੍ਰਕਾਰ ਦੇ ਜਿਹੜੇ ਰਸ ਹਨ ਉਹਨਾਂ ਨੂੰ ਛਕਦੀਆਂ ਹਨ
ਮਧੁਰ ਤੁਰਸ਼ ਜੀ ਅਨਕ ਪ੍ਰਕਾਰਾ
ਤੇ ਸਤਿਗੁਰੂ ਕੇ ਲੰਗਰਾਂ ਦੇ ਵਿੱਚ ਗੁਰਮੁਖੋ ਮਧੁਰ ਮਿੱਠਾ ਤੁਰਸ਼ ਜਿਸ ਤਰ੍ਹਾਂ ਖੱਟੇ ਆਦਿਕ ਮਿੱਠੇ ਖੱਟੇ ਭੋਜਨ ਜਿਹੜੇ ਬਣਦੇ ਹਨ
ਤਬ ਤੇ ਲੰਗਰ ਵਰਤਤ ਰਹਾ
ਤੇ ਹਰ ਸਮੇਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਵਿੱਚ ਜਿਹੜਾ ਲੰਗਰ ਵਰਤਦਾ ਹੈ
ਆਨ ਅਚੈ ਭੋਜਨ ਜੋ ਚਾਹੇ
ਜਿਸ ਨੂੰ ਵੀ ਚਾਹੀਦਾ ਹੈ ਜਿਸ ਜਿਹੜਾ ਚਾਹੁੰਦਾ ਕਿ ਮੈਂ ਪ੍ਰਸ਼ਾਦਾ ਛਕਣਾ ਉਹੀ ਆਣ ਕਰਕੇ ਸਤਿਗੁਰਾਂ ਦੇ ਲੰਗਰ ਦੇ ਵਿੱਚ ਬੈਠ ਕਰਕੇ ਪ੍ਰਸ਼ਾਦਾ ਛਕਦਾ ਹੈ
ਮੈਂ ਕਿਸੂ ਹਟਕਾਰ ਨੂੰ ਹੋਵੇ
ਤੇ ਨਾ ਹੀ ਫਿਰ ਕੋਈ ਗੁਰਸਿੱਖ ਕਿਸੇ ਨੂੰ ਰੋਕਦਾ ਭਾਈ ਤੈਨੂੰ ਪ੍ਰਸ਼ਾਦਾ ਨੀ ਛਕਣ ਦੇਣਾ ਤੂੰ ਕੌਣ ਹੈ ਪ੍ਰਸ਼ਾਦਾ ਛਕਣ ਵਾਲਾ ਜਾਂ ਤੂੰ ਮਾੜੀ ਜਾਤ ਵਾਲਾ ਤੂੰ ਵਸਤਰ ਨੀ ਚੰਗੇ ਪਾਏ ਤੂੰ ਗਰੀਬ ਹੈ ਤੂੰ ਅਮੀਰ ਹੈ ਨਹੀਂ ਜਿਹੜਾ ਵੀ ਆਉਂਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਲੰਗਰਾਂ ਦੇ ਵਿੱਚ ਭਾਵੇਂ ਗਰੀਬ ਆ ਗਿਆ ਭਾਵੇਂ ਅਮੀਰ ਆ ਗਿਆ ਭਾਵੇਂ ਵੱਡੀ ਜਾਤ ਵਾਲਾ ਆ ਗਿਆ ਭਾਵੇਂ ਕੋਈ ਛੋਟੀ ਜਾਤ ਵਾਲਾ ਆ ਗਿਆ ਹਰ ਕੋਈ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਲੰਗਰਾਂ ਵਿੱਚ ਆਣ ਕੇ ਪ੍ਰਸ਼ਾਦਾ ਛਕਦਾ ਹੈ
ਦੇਸ਼ ਵਿਦੇਸ਼ੀ ਲਹਿ ਸਭ ਕੋਏ
ਕੋਈ ਗੁਰਮੁਖੋ ਦੇਸ਼ ਚੋਂ ਆ ਰਿਹਾ ਕੋਈ ਵਿਦੇਸ਼ ਚੋਂ ਆ ਰਿਹਾ ਚੱਲ ਕਰਕੇ ਜਿਹੜਾ ਵੀ ਆਉਂਦਾ ਸਤਿਗੁਰਾਂ ਦੇ ਲੰਗਰਾਂ ਦੇ ਵਿੱਚੋਂ ਪ੍ਰਸ਼ਾਦੇ ਪ੍ਰਾਪਤ ਕਰਦਾ ਹੈ
ਜਹ ਕਹਿ ਸੁਜਾਸ ਵਿਸਾਲ ਪ੍ਰਕਾਸ਼ਾ
ਇਸ ਪ੍ਰਕਾਰ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਜਸ ਹੈ ਨਾ ਗੁਰਮੁਖੋ ਚਾਰ ਸਵੇਰੇ ਬਹੁਤਾ ਜ਼ਿਆਦਾ ਫੈਲ ਗਿਆ ਹੈ
ਸਿੱਖਣ ਮਨ ਮੈਂ ਹੂਤ ਹੁਲਾਸ਼ਾ
ਤੇ ਸਤਿਗੁਰੂ ਦੇ ਸਿੱਖਾਂ ਦੇ ਗੁਰਸਿੱਖਾਂ ਦੇ ਸੰਗਤਾਂ ਦੇ ਮਨਾਂ ਦੇ ਵਿੱਚ ਬਹੁਤਾ ਜ਼ਿਆਦਾ ਉਤਸ਼ਾਹ ਪੈਦਾ ਵਧੀ ਬਹੁਤੀ ਜ਼ਿਆਦਾ ਖੁਸ਼ੀ ਪ੍ਰਾਪਤ ਹੋਈ ਹੈ
ਸ੍ਰੀ ਅੰਗਦ ਕੋ ਸੁੱਤ ਸੁਣ ਕਰ
ਤੇ ਗੁਰਮੁਖੋ ਇਸ ਪ੍ਰਕਾਰ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਸ ਵਧਿਆ ਨਾ ਚਾਰ ਸਪੇਰੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਤੇ ਜਦੋਂ ਇਸੇ ਤਰੀਕੇ ਦੇ ਨਾਲ ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਪੁੱਤਰ ਜੋ ਬਾਬਾ ਦਾਤੂ ਜੀ ਨੇ ਜਦੋਂ ਸੁਣਨਾ ਕੀਤਾ ਹੈ
ਜਰਾ ਨਹੀਂ ਜਾਵਤ ਜਰ ਵਰਕਾ
ਤੇ ਗੁਰਮੁਖ ਉਸ ਵੇਲੇ ਜਰ ਨਹੀਂ ਸਕੇ ਕਿਉਂਕਿ ਸਤਿਗੁਰਾਂ ਦੇ ਜਸ ਨੂੰ ਜਰ ਨਹੀਂ ਸਕੇ ਇਸ ਕਰਕੇ ਹਿਰਦੇ ਵਿੱਚ ਬਹੁਤੀ ਜ਼ਿਆਦਾ ਈਰਖਾ ਧਾਰਨ ਕੀਤੀ ਹੈ
ਹਮਰੇ ਕਰਕੇ ਇਹੋ ਵਡਿਆਈ
ਸੋਚਦੇ ਹਨ ਕਿ ਜਿਹੜੇ ਸਾਡੇ ਘਰ ਦੀ ਗੁਰਤਾ ਗੱਦੀ ਦੀ ਵਡਿਆਈ ਹੈ
ਹਮਕੋ ਕਿਉਂ ਨਾ ਹੋਏ ਸੁਖਦਾਈ
ਤੇ ਇਹ ਵਡਿਆਈ ਜਿਹੜੀ ਸਾਨੂੰ ਪ੍ਰਾਪਤ ਕਿਉਂ ਨਹੀਂ ਹੋਈ ਭਾਵ ਇਸ ਵਡਿਆਈ ਦਾ ਜਿਹੜਾ ਸੁੱਖ ਹੈ ਉਹ ਸਾਨੂੰ ਕਿਉਂ ਨਹੀਂ ਮਿਲਿਆ ਹੈ
ਸ੍ਰੀ ਅੰਗਦ ਬੈਕੁੰਠ ਪਧਾਰੇ
ਇਸ ਵੇਲੇ ਧੰਨ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਜੋਤੀ ਜੋਤ ਸਮਾਏ ਹਨ
ਕਰੀ ਤੇਰਵੀਂ ਜਬੈ ਪਿਸ਼ਾਰੇ
ਤੇ ਉਪਰੰਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਿਸ ਪ੍ਰਕਾਰ ਦੁਸ਼ਹਿਰਾ ਕੀਤਾ ਹੈ
ਬੁੱਢੇ ਔਰ ਵਿਚਾਰ ਕਰ ਨੀਕਾ
ਉਪਰੰਤ ਜੋ ਭਾਈ ਬੁੱਢਾ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅਨਿਨ ਪਿਆਰੇ ਗੁਰਸਿੱਖ ਉਹਨਾਂ ਨੇ ਵਿਚਾਰ ਕੀਤੀ ਹੈ
ਅਮਰ ਗੁਰੂ ਕਹ ਟੀਕਾ
ਜੋ ਸਵੇਰੇ ਬਾਬਾ ਦਾਤੂ ਜੀ ਆਪਣੇ ਹਿਰਦੇ ਚ ਸੋਚਦੇ ਹਨ ਕਿ ਬਾਬਾ ਬੁੱਢਾ ਜੀ ਨੇ ਵਿਚਾਰ ਕਰਕੇ ਜਦੋਂ ਸਾਡੇ ਪਿਤਾ ਜੀ ਜੋਤੀ ਜੋਤ ਸਮਾ ਗਏ ਉਪਰੰਤ ਉਹਨਾਂ ਨੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਹੈ
ਦਾਤੂ ਨੇ ਨਿਜ ਬਲ ਕੋ ਉਤਾਰੇ
ਤੇ ਉਸ ਵੇਲੇ ਭਾਈ ਦਾਤੂ ਜੀ ਨੇ ਬਾਬਾ ਦਾਤੂ ਜੀ ਨੇ ਆਪਣੇ ਬਲ ਨੂੰ ਧਾਰ ਕਰਕੇ ਜਿਸ ਤਰ੍ਹਾਂ ਆਪਣਾ ਜ਼ੋਰ ਵਿਖਾ ਕਰਕੇ
ਲੈ ਸਭ ਤੇ ਬੰਦੀ ਦਸਤਾਰੇ
ਤੇ ਸਾਰਿਆਂ ਦੇ ਪਾਸੋਂ ਲੈ ਕਰਕੇ ਜਬਰਦਸਤੀ ਆਪਣੇ ਸਿਰ ਤੇ ਦਸਤਾਰ ਬੰਨੀ ਸੀ
ਬੈਠਾ ਨਿਤ ਗਾਦੀ ਪਰ ਸੋਏ
ਤੇ ਨਿਤ ਹੀ ਜੋ ਗੱਦੀ ਦੇ ਉੱਤੇ ਬੈਠਦਾ ਹੈ ਭਾਵ ਆਣ ਕਰਕੇ ਗੱਦੀ ਦੇ ਉੱਤੇ ਨਿਤ ਹੀ ਬੈਠਦਾ ਹੈ
ਪੂਜਾ ਕਰਨ ਆਏ ਨਹਿ ਕੋਏ
ਗੱਦੀ ਉੱਤੇ ਤੇ ਬੈਠਦੇ ਹਨ ਬਾਬਾ ਦਾਤੂ ਜੀ ਕਿਉਂਕਿ ਜਬਰਦਸਤੀ ਦਸਤਾਰ ਬੰਨੀ ਹੈ ਤੇ ਜਬਰਦਸਤੀ ਦਸਤਾਰ ਬੰਨੀ ਦੀ ਗੁਰਮੁਖੋ ਕਦੇ ਵਡਿਆਈ ਪ੍ਰਾਪਤ ਨਹੀਂ ਹੁੰਦੀ ਭਾਵੇਂ ਕੋਈ ਵੀ ਬੰਨ ਲਵੇ ਹੁਣ ਵੀ ਬੇਅੰਤ ਜਿਹੜੇ ਹਨ ਉਹ ਦਸਤਾਰਾਂ ਜਬਰਦਸਤੀ ਬੰਨਦੇ ਨੇ ਤੇ ਗੁਰਮੁਖੋ ਜਬਰਦਸਤੀ ਦਸਤਾਰਾਂ ਬੰਨਣ ਦੇ ਨਾਲ ਕਦੀ ਵਡਿਆਈ ਪ੍ਰਾਪਤ ਨਹੀਂ ਹੁੰਦੀ ਜਿਹੜੀ ਬਖਸ਼ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਵੱਲੋਂ ਹੋਣੀ ਹੈ ਨਾ ਗੁਰਮੁਖੋ ਵਡਿਆਈ ਉਹਦੀ ਮਿਲਦੀ ਹੈ ਸੋਭਾ ਉਹਦੀ ਹੁੰਦੀ ਹੈ ਕਿਉਂਕਿ ਜਿਹੜੀ ਦਸਤਾਰ ਕਿਸੇ ਨੂੰ ਵੀ ਮਿਲ ਗਈ ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਵੱਲੋਂ ਪ੍ਰਾਪਤ ਹੋਈ ਹੈ ਨਾ ਦਸਤਾਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਪ੍ਰਾਪਤ ਹੋਈ ਹੈ ਗੁਰਮੁਖੋ ਜੇ ਭਾਵੇਂ ਉਹ ਲੁੱਕ ਕਰਕੇ ਵੀ ਬੈਠਾ ਹੋਵੇ ਨਾ ਤੇ ਮਹਿਮਾ ਸਾਰੇ ਜਗਤ ਦੇ ਵਿੱਚ ਉਹਦੀ ਪ੍ਰਗਟ ਹੋ ਜਾਂਦੀ ਆ। ਤੇ ਜਿਹਨੇ ਜ਼ਬਰਦਸਤੀ ਬੰਨੀ ਹੋਵੇ ਦਸਤਾਰ, ਤੇ ਗੁਰਮੁਖ ਪਿਆਰਿਓ ਜਿਹੜਾ ਜ਼ਬਰਦਸਤੀ ਬੰਨਣ ਵਾਲੇ ਉਹ ਭਾਵੇਂ ਲੋਕਾਂ ਦੇ ਵਿੱਚ ਪ੍ਰਚਾਰ ਕਰੇ ਕਿ ਮੈਨੂੰ ਦਸਤਾਰ ਮਿਲੀ, ਮੈਨੂੰ ਦਸਤਾਰ ਮਿਲੀ, ਕਹਿੰਦੇ ਵਡਿਆਈ ਨੀ, ਸੰਗਤ ਨੂੰ ਪਤਾ ਲੱਗ ਜਾਂਦਾ ਕਿ ਇਹ ਜ਼ਬਰਦਸਤੀ ਬੰਨ ਕੇ ਬੈਠਾ। ਇਸੇ ਪ੍ਰਕਾਰ ਬਾਬਾ ਦਾਤੂ ਜੀ ਨੇ ਜ਼ਬਰਦਸਤੀ ਬੰਨੀ ਪਰ ਬੈਠ ਬੰਨ ਕਰਕੇ ਹੁਣ ਤਖ਼ਤ ਤੇ ਬਹਿੰਦੇ ਆ। ਗੁਰਤਾ ਗੱਦੀ ਆਪਣੇ ਆਪ ਨੂੰ ਸਮਝਦੇ ਕਿ ਮੈਂ ਗੁਰਤਾ ਗੱਦੀ ਤੇ ਬੈਠਾ, ਪਰ ਪੂਜਣ ਵਾਸਤੇ ਸੇਵਾ ਕਰਨ ਵਾਸਤੇ ਕੋਈ ਵੀ ਨਹੀਂ ਪਹੁੰਚਦਾ ਹੈ।
ਉਪਦੇਸ਼ਿਤ ਸੰਗਤ ਕੋ ਰਹਿਓ।
ਇਸੇ ਪ੍ਰਕਾਰ ਅਨੇਕਾਂ ਪ੍ਰਕਾਰ ਵਾਲੀ ਸੰਗਤ ਨੂੰ ਉਪਦੇਸ਼ ਦੇ ਕਰਕੇ, ਲੋਕਾਂ ਨੂੰ ਭੇਜ ਭੇਜ ਕਰਕੇ ਕਿ ਗੁਰੂ ਮੈਂ ਬਣਿਆ, ਗੁਰੂ ਮੈਂ ਬਣਿਆ, ਪਰ ਬੜੇ ਉਪਦੇਸ਼ ਦਿੱਤੇ ਹਨ,
ਉਹ ਨਾ ਗੁਰ ਇਸ ਕੋ ਕਹਿਣ ਕਹਿਓ।
ਤੇ ਤਾਂ ਵੀ ਕਿਸੇ ਨੇ ਗੁਰਮੁਖੋ ਇਸ ਨੂੰ ਗੁਰੂ ਨਹੀਂ ਕਹਿਆ, ਤਾਂ ਵੀ ਕਿਸੇ ਨੇ ਗੁਰੂ ਮੰਨਿਆ ਨਹੀਂ। ਇਸ ਪ੍ਰਕਾਰ ਗੁਰਮੁਖੋ ਵਡਿਆਈ ਪ੍ਰਾਪਤ ਨਹੀਂ ਹੋਈ ਹੈ।
ਆਏ ਨਹੀਂ ਕੋ ਮਾਥ ਨਿਵਾਵੇ।
ਤੇ ਆ ਕਰਕੇ ਕੋਈ ਵੀ ਇਹਨਾਂ ਦੇ ਅੱਗੇ ਸੀਸ ਨਹੀਂ ਨਵਾਉਂਦਾ ਹੈ।
ਮਿਲੇ ਨਾ ਕੁਛ ਅਕੂਰ ਅਰ ਪਾਵੇ।
ਤੇ ਨਾ ਹੀ ਗੁਰਮੁਖੋ ਕੋਈ ਭੇਟਾ ਮਿਲਦੀ ਹੈ, ਨਾ ਕੋਈ ਆਣ ਕਰਕੇ ਮਿਲਦਾ, ਤੇ ਨਾ ਹੀ ਕੋਈ ਭੇਟਾ ਇਹਨਾਂ ਦੇ ਚਰਨਾਂ ਦੇ ਵਿੱਚ ਆਣ ਕਰਕੇ ਪਹੁੰਚਾਉਂਦਾ ਹੈ।
ਜਾਂ ਤੇ ਰਿਸ ਕਰ ਦੁੱਖ ਹੈ ਕਨੇਰਾ।
ਇਸ ਕਰਕੇ ਹਿਰਦੇ ਚ ਕ੍ਰੋਧ ਧਾਰ ਕਰਕੇ ਫਿਰ ਬਹੁਤ ਜ਼ਿਆਦਾ ਦੁੱਖ ਪ੍ਰਾਪਤ ਕਰਦੇ ਹਨ।
ਹੋਹੇ ਈਰਖਾ ਸਹਿਤ ਵਡੇਰਾ।
ਭਾਵ ਜਦੋਂ ਇਸ ਤਰ੍ਹਾਂ ਫਿਰ ਵੇਖਦੇ ਹਨ ਨਾ ਕਿ ਮੇਰੀ ਤੇ ਵਡਿਆਈ ਨੇ, ਮੈਨੂੰ ਕੋਈ ਪੂਜਦਾ ਨਹੀਂ, ਮੇਰੀ ਕੋਈ ਸੇਵਾ ਨਹੀਂ ਕਰਦਾ, ਕੋਈ ਭੇਟਾ ਨਹੀਂ ਆਉਂਦੀ, ਕਹਿੰਦੇ ਫਿਰ ਸਤਿਗੁਰੂ ਅਮਰਦਾਸ ਪਾਤਸ਼ਾਹ ਨਾਲ ਪ੍ਰਤੀ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਤੀ ਕਹਿੰਦੇ ਈਰਖਾ ਬਹੁਤ ਹੀ ਜ਼ਿਆਦੀ ਵੱਧ ਜਾਂਦੀ ਹੈ।
ਬਣੇ ਗੁਰੂ ਪਰ ਬਣਿਓ ਨਾ ਜਾਏ।
ਗੁਰੂ ਤੇ ਬਣਦੇ ਹਨ ਬਾਬਾ ਦਾਤੂ ਜੀ ਪਰ ਗੁਰਮੁਖੋ ਬਣਿਆ ਨਹੀਂ ਜਾਂਦਾ ਹੈ।
ਸੰਗਤ ਕਿਸ ਦਿਸ਼ਤੇ ਆਏ।
ਨਾ ਹੀ ਕਿਸੇ ਦਿਸ਼ਾ ਵੱਲੋਂ ਇਹਨਾਂ ਨੂੰ ਸੰਗਤ ਜਿਹੜੀ ਪੂਜਣ ਵਾਸਤੇ ਆਉਂਦੀ ਹੈ, ਮੱਥਾ ਟੇਕਣ ਵਾਸਤੇ ਆਉਂਦੀ ਹੈ।
ਉਤੇ ਮਿੱਤਰ ਖੱਤਰੀ ਇਸ ਕੇਰੇ।
ਬਾਬਾ ਦਾਤੂ ਜੀ ਦੇ ਜਿਹੜੇ ਹੁਣ ਮਿੱਤਰ ਸਨ, ਖੱਤਰੀ ਜਾਤੀ ਦੇ ਜਿਹੜੇ ਕੁਸ਼ਕ ਮਿੱਤਰ ਸਨ,
ਨਿਕਟ ਬੈਠ ਕਰ ਤਰਕ ਕਨੇਰੇ।
ਹੁਣ ਕੋਲ ਬੈਠ ਕਰਕੇ ਬਾਬਾ ਦਾਤੂ ਜੀ ਦੇ ਉੱਤੇ ਅਨੇਕਾਂ ਪ੍ਰਕਾਰ ਦੀਆਂ ਤਰਕਾਂ ਕਰਦੇ ਨੇ।
ਪੂਤ ਬੈਠੇ ਰਹਿ ਛੂਛੇ।
ਉਸ ਵੇਲੇ ਜਿਹੜੇ ਮਿੱਤਰ ਖੱਤਰੀ ਜਾਤੀ ਦੇ ਸਨ ਨਾ, ਜਿਹੜੇ ਬਾਬਾ ਦਾਤੂ ਜੀ ਦੇ ਕੋਲ ਬੈਠ ਕਰਕੇ ਗੁਰਮੁਖ ਪਿਆਰਿਓ ਇਸ ਤਰ੍ਹਾਂ ਤਰਕਾਂ ਕਰਦੇ ਨੇ ਕਿ ਤੁਸੀਂ ਤੇ ਸਪੁੱਤਰ ਗੁਰੂ ਕੇ, ਤੁਸੀਂ ਤੇ ਖਾਲੀ ਰਹਿ ਗਏ, ਭਾਵ ਤੁਹਾਨੂੰ ਕੁਛ ਪ੍ਰਾਪਤ ਨਹੀਂ ਹੋਇਆ ਹੈ।
ਆਏ ਨਹੀਂ ਕੋ ਬਾਤ ਨਾ ਪੁੱਛੇ।
ਤੇ ਉਹ ਭਾਵ ਤੁਹਾਡੇ ਪਾਸ ਕੋਈ ਵੀ ਨਹੀਂ ਆਉਂਦਾ, ਕੋਈ ਆਣ ਕਰਕੇ ਪੂਜਦਾ ਨਹੀਂ, ਕੋਈ ਸੇਵਾ ਨਹੀਂ ਕਰਦਾ ਹੈ, ਕੋਈ ਰਪਨ ਨਹੀਂ ਕਰਦਾ ਲਿਆਣ ਕਰਕੇ ਕੁਛ, ਇਸ ਕਰਕੇ ਤੁਹਾਡੀ ਮਹਿਮਾ ਨਹੀਂ ਹੈ, ਇਸ ਕਰਕੇ ਤੁਹਾਨੂੰ ਕੋਈ ਪੂਜਦਾ ਨਹੀਂ, ਤੁਹਾਡੀ ਕੋਈ ਮਹਿਮਾ ਨਹੀਂ ਹੈ।
ਉਹ ਸਿੱਖ ਆਏ ਨਾ ਦਰਸ਼ਨ ਹਰ।
ਨਾ ਹੀ ਕੋਈ ਸਿੱਖ ਆਉਂਦਾ ਆਣ ਕਰਕੇ ਤੁਹਾਡੇ ਦਰਸ਼ਨ ਕਰਦਾ ਹੈ।
ਏਟ ਨਾ ਅਰਪੈ ਨਮੋ ਨਾ ਧਾਰ ਹੈ।
ਭਾਵ ਨਾ ਹੀ ਕੋਈ ਭੇਟਾ ਅਰਪਣ ਕਰਦਾ ਤੇ ਨਾ ਹੀ ਕੋਈ ਨਮਸਕਾਰ ਕਰਦਾ ਹੈ।
ਜੀਵਤ ਹੀ ਪੇ ਮ੍ਰਿਤਕ ਜ਼ਮਾਨਾ।
ਗੁਰਮੁਖੋ ਜਿਹੜੇ ਮਿੱਤਰ ਹਨ ਇਸ ਤਰ੍ਹਾਂ ਤਰਕਾਂ ਮਾਰਦੇ ਨੇ, ਤੁਸੀਂ ਤੇ ਜਿੰਦੇ ਹੋਏ, ਕਹਿੰਦੇ ਮਰਿਆਂ ਦੀ ਸਮਾਨ ਹੋ ਗਏ ਹੋ, ਇਸ ਪ੍ਰਕਾਰ ਦੀਆਂ ਤਰਕਾਂ ਲਾਉਂਦੇ ਹਨ।
ਪਿਤ ਗੱਦੀ ਨਹਿ ਲਈ ਮਹਾਨਾ।
ਭਾਵ ਤੁਸੀਂ ਪਿਤਾ ਦੀ ਜਿਹੜੀ ਗੱਦੀ ਸੀ ਨਾ, ਤੁਹਾਨੂੰ ਮਹਾਨ ਗੱਦੀ ਗੁਰਤਾ ਗੱਦੀ ਪ੍ਰਾਪਤ ਨਹੀਂ ਹੋਈ ਹੈ।
ਕਿਸੇ ਥਾਨ ਕੋ ਖਤਰੇ ਆਇਓ।
ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਦੱਸਦੇ ਨੇ ਕਿ ਉਸ ਕਿਤੇ ਕਿਸੇ ਅਸਥਾਨ ਦੇ ਭਾਵ ਕਿਤੋਂ ਚੱਲ ਕਰਕੇ ਜੋ ਖਤਰੀ ਆਏ ਸਨ,
ਮਹਾ ਅਰੂਜ ਤਾਹੇ ਨੇ ਪਾਇਓ।
ਤੇ ਉਹਨਾਂ ਨੇ ਜਿਹੜੀ ਗੁਰਤਾ ਗੱਦੀ ਦੀ ਜਿਹੜੀ ਵਡਿਆਈ, ਜਿਹੜੀ ਅਰੂਜ ਮਹਿਮਾ ਹੈ ਨਾ, ਉਹ ਕਹਿੰਦੇ ਉਹਨਾਂ ਨੇ ਪ੍ਰਾਪਤ ਕਰ ਲਈ ਹੈ।
ਕ੍ਰਿਸ਼ਨ ਕੇ ਨਰੇਸ਼ ਚੱਲ ਆਵੇ।
ਉਹ ਸਵੇਰੇ ਗੁਰਮੁਖੋ ਹੋਰ ਤਰਕਾਂ ਲਾਉਂਦੇ ਨੇ, ਕਹਿੰਦੇ ਬਾਬੇ ਦਾਤੂ ਜੀ ਦੇ ਤਾਈ ਕਹਿ ਰਹੇ ਨੇ, ਕਹਿੰਦੇ ਵੇਖੋ ਉਹਨਾਂ ਦੇ ਪਾਸ ਤਾਂ ਦੇਸ਼ਾਂ ਪ੍ਰਦੇਸ਼ਾਂ ਦੇ ਜਿਹੜੇ ਰਾਜੇ ਚੱਲ ਕਰਕੇ ਆਉਂਦੇ ਹਨ।
ਅਰਪ ਉਪਾਏ ਨੂੰ ਸੀਸ ਚੁਕਾਵੇ।
ਤੇ ਭੇਟਾਵਾਂ ਅਰਪਣ ਕਰਦੇ ਨੇ ਉਹਨਾਂ ਦੇ ਅੱਗੇ, ਤੇ ਸੀਸ ਝੁਕਾਉਂਦੇ ਨੇ, ਨਮਸਕਾਰਾਂ ਕਰਦੇ ਹਨ।
ਨਿਤਪ੍ਰਤ ਪੀਰ ਸੋ ਗੋਇੰਦਵਾਲ।
ਇਸ ਕਰਕੇ ਨਿਤਾ ਪ੍ਰਤੀ ਹੀ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਵਿੱਚ, ਉਹਨਾਂ ਦੇ ਨਗਰ ਦੇ ਵਿੱਚ ਸੰਗਾਂ ਦੀ ਭੀੜ ਬਣੀ ਰਹਿੰਦੀ ਹੈ।
ਆਏ ਸੰਗਤਾਂ ਮਿਲੇ ਵਿਸਾਲ।
ਅਨੇਕਾਂ ਸੰਗਤਾਂ ਆਉਂਦੀਆਂ ਨੇ, ਬਹੁਤੀਆਂ ਜ਼ਿਆਦੀਆਂ ਸੰਗਤਾਂ ਆਣ ਆਣ ਕਰਕੇ ਸਤਿਗੁਰਾਂ ਨੂੰ ਮਿਲਦੀਆਂ ਹਨ।
ਪੂਜੈ ਪਾਇਨ ਸੁਜਾਤ ਸੁਖਾਨਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀ ਪੂਜਾ ਕਰਦੇ ਨੇ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਭੇਟਾਵਾਂ ਰੱਖਦੇ ਹਨ, ਅਨੇਕਾਂ ਪ੍ਰਕਾਰ ਦੀ ਸੇਵਾ ਕਰਦੇ ਹਨ।
ਸਤ ਉਤਮ ਵਸਤੂ ਕਹ ਅੰਨ ਹੈ।
ਤੇ ਹੋਰ ਹੋਰ ਅਨੇਕਾਂ ਉੱਤਮ ਭੇਟਾਵਾਂ ਜਿਹੜੀਆਂ ਨੇ ਉਹ ਵੀ ਬਹੁਤ ਹੀ ਸੰਗਤ ਦੂਰੋਂ ਦੂਰੋਂ ਲੈ ਕਰਕੇ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚਦੀ ਹੈ।
ਮਾਰੇ ਬਚਨ ਬਾਨ ਔਰ ਗੱਡ
ਗੁਰਮੁਖੋ, ਇਸ ਪ੍ਰਕਾਰ ਜਿਹੜੇ ਬਾਬਾ ਦਾਦੂ ਜੀ ਦੇ ਗੁਰਮੁਖ ਪਿਆਰੇ ਜਿਹੜੇ ਮਿੱਤਰ ਸਨ, ਉਹਨਾਂ ਨੇ ਇਸ ਤਰ੍ਹਾਂ ਦੇ ਜਿਹੜੇ ਬਚਨ ਹਨ ਉਹ ਬਾਬਾ ਦਾਤੂ ਜੀ ਨੂੰ ਸੁਣਾਉਣਾ ਕੀਤੇ, ਤਰਕਾਂ ਕੀਤੀਆਂ, ਜਿਸ ਤਰ੍ਹਾਂ ਕਹਿੰਦੇ ਕਿਵੇਂ ਜਿਵੇਂ ਕਿਸੇ ਦੇ ਕਲੇਜੇ ਦੇ ਵਿੱਚ ਸਿੱਖੇ ਤੀਰ ਮਾਰੇ ਜਾਣ, ਇਸ ਪ੍ਰਕਾਰ ਜਿਹੜੀਆਂ ਗੱਲਾਂ ਬਾਬਾ ਦਾਤੂ ਜੀ ਦੇ ਹਿਰਦੇ ਨੂੰ ਲੱਗੀਆਂ ਹਨ।
ਹੁਣ ਦਾਤੂ ਤੀਰ ਜਨੇ ਜੀ ਛੱਡ
ਸੁਣ ਕਰਕੇ ਇਹਨਾਂ ਦੀਆਂ ਤਰਕਾਂ ਰੂਪ ਗੱਲਾਂ ਨੂੰ ਤੇ ਬਾਬਾ ਦਾਤੂ ਜੀ ਨੇ ਆਪਣਾ ਧੀਰਜ ਛੱਡ ਦਿੱਤਾ ਹੈ।
ਮਹਿਮਾ ਜਦ ਪੂਜਨ ਤਿਨਕੇ,
ਫਿਰ ਵੀ ਜਿਹੜੇ ਬਾਬਾ ਦਾਤੂ ਜੀ ਜਿਹੜੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਬੇਅੰਤ ਮਹਿਮਾ ਨੂੰ ਜਾਣਦੇ ਸਨ।
ਸਤਿ ਕੁਸੰਗ ਹਤੀ ਬ੍ਰਿਤ ਮਾਨ ਕੇ,
ਪਰ ਜਦੋਂ ਗੁਰਮੁਖੋ ਭੈੜੀ ਸੰਗਤ ਹੋ ਜਾਵੇ ਨਾ ਤੇ ਕੁਸੰਗਤ ਜਿਹੜੀ ਹੁੰਦੀ ਆ ਉਹ ਜਿਹੜੀ ਬਿਰਤੀ ਜਿਹੜੀ ਨਾਸ ਕਰ ਦਿੰਦੀ ਹੈ, ਸਮਝ ਨਾਸ ਕਰ ਦਿੰਦੀ ਹੈ। ਇਸ ਕਰਕੇ ਇਹ ਜਿਹੜੇ ਕੁਸੰਗੀ ਬੈਠੇ ਸਨ ਇਹਨਾਂ ਕੁਸੰਗੀਆਂ ਨੇ ਬਾਬਾ ਦਾਤੂ ਦੀ ਜਿਹੜੀ ਬਿਰਤੀ ਸੀ ਨਾ ਉਹ ਨਾਸ ਕਰ ਦਿੱਤੀ ਹੈ।
ਦੀਪਤ ਮਾਤਰ ਅਗਨ ਅਗਾਰੀ,
ਤੇ ਬਾਬਾ ਦਾਤੂ ਜੀ ਦੇ ਗੁਰਮੁਖੋਂ ਪਹਿਲਾਂ ਹੀ ਈਰਖਾ ਦੀ ਅੱਗ ਦੇ ਵਿੱਚ ਜਿਸ ਤਰ੍ਹਾਂ ਸੜ ਰਹੇ ਸਨ।
ਦੁਸ਼ਟ ਗਿਰਾ ਮੇਲੀ ਕ੍ਰਿਤ ਤਹਾਰੀ,
ਬਾਰੇ ਜਿਹੜੇ ਦੁਸ਼ਟਾਂ ਦੀ ਚੌਂਕੜੀ ਆਉਣ ਕਰਕੇ ਬੈਠੀ ਸੀ ਨਾ ਬਾਬਾ ਦਾਤੂ ਜੀ ਦੇ ਕੋਲ, ਕਹਿੰਦੇ ਇਹਨਾਂ ਗੱਲਾਂ ਇਹੋ ਜਿਹੀਆਂ ਕੀਤੀਆਂ ਜਿਸ ਤਰ੍ਹਾਂ ਅੱਗ ਦੇ ਉੱਤੇ ਘਿਓ ਪਾ ਦੇਈਦਾ ਹੈ ਨਾ, ਤੇ ਇਸੇ ਪ੍ਰਕਾਰ ਕਹਿੰਦੇ ਗੱਲਾਂ ਕੀਤੀਆਂ ਹਨ।
ਵਿਆਕੁਲ ਵਾਯੂ ਸਹਿਉ ਨ ਜਾਏ,
ਤੇ ਬਾਬਾ ਦਾਤੂ ਜੀ ਕਹਿੰਦੇ ਵਿਆਕੁਲ ਹੋ ਗਏ ਤੇ ਜਿਨ੍ਹਾਂ ਦੇ ਪਾਸੋਂ ਹੁਣ ਧੀਰਜ ਜਿਹੜਾ ਭਾਵ ਚਲੇ ਗਿਆ ਤੇ ਹੁਣ ਜਿਹੜਾ ਕੁਛ ਸਿਆ ਨਹੀਂ ਜਾ ਰਿਹਾ ਹੈ।
ਅਤਰਸਤੀ ਚਿਤ ਅਸ ਉਪਜਾਏ,
ਤੇ ਬਹੁਤੇ ਰਿਸ ਦੇ ਕਾਰਨ ਬਹੁਤੇ ਗੁਰਮੁਖੋ ਗੁੱਸੇ ਦੇ ਵਿੱਚ ਫਿਰ ਇਸ ਤਰ੍ਹਾਂ ਇਹਨਾਂ ਦੇ ਹਿਰਦੇ ਦੇ ਵਿੱਚ ਜੋ ਚਿੰਤਾ ਪ੍ਰਗਟ ਹੋਈ ਹੈ।
ਅਮਰ ਗੁਰੂ ਕੋ ਜਾਏ ਸੰਘਾਰੋ,
ਗੁਰਮੁਖੋ ਉਸ ਵੇਲੇ ਕੀ ਇਹਨਾਂ ਨੇ ਫਿਰ ਆਪਣੇ ਹਿਰਦੇ ਵਿੱਚ ਚਿੱਤ ਦੇ ਵਿੱਚ ਚਿਤਵਿਆ ਕਿ ਜੋ ਸਤਿਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਬਣ ਕਰਕੇ ਬੈਠੇ ਕਹਿੰਦਾ ਕਿ ਉਹਨਾਂ ਨੂੰ ਜਾ ਕਰਕੇ ਮਾਰਨਾ ਕਰਾਂ,
ਗੁਰਤਾ ਗਾਦੀ ਬਹੁਰ ਸੰਭਾਰੋ,
ਤੇ ਉਹਨਾਂ ਨੂੰ ਜਾ ਕਰਕੇ ਮਾਰ ਦੇਵਾਂਗਾ ਤੇ ਇਸ ਕਰਕੇ ਉਹਨਾਂ ਦੇ ਪਾਸੋਂ ਗੁਰਤਾ ਗੱਦੀ ਲੈ ਕਰਕੇ ਆਪ ਸੰਭਾਲਣੀ ਕਰਾਂਗਾ।
ਕੀ ਵਸਤੂ ਪੂਤ ਹਮ ਮਾਲਕ,
ਜੋ ਸਾਡੇ ਪਿਤਾ ਜੀ ਦੀ ਵਸਤੂ ਹੈ ਗੁਰਤਾ ਗੱਦੀ ਤੇ ਅਸੀਂ ਪੁੱਤਰ ਇਸ ਗੁਰਤਾ ਗੱਦੀ ਦੇ ਮਾਲਕ ਹਾਂ।
ਅਬਰ ਕਿਸੂ ਕੇ ਕਮ ਕਮ ਹੋਏ ਤਾਲਕ,
ਤੇ ਭਾਵ ਹੋਰ ਜਿਹੜੀ ਵਸਤੂ ਜਿਹੜੀ ਗੁਰਤਾ ਗੱਦੀ ਹੈ ਹੋਰ ਕਿਵੇਂ ਕਿਸੇ ਦੀ ਹੋ ਸਕਦੀ ਹੈ, ਅਸੀਂ ਪੁੱਤਰ ਹਾਂ ਇਸ ਕਰਕੇ ਸਾਡੇ ਲਾਇਕ ਹੈ।
ਇਹ ਵਿਚਾਰ ਕਰਕੇ ਪ੍ਰਸਥਾਨ,
ਗੁਰਮੁਖੋ ਇਸ ਤਰ੍ਹਾਂ ਹਿਰਦੇ ਚ ਵਿਚਾਰ ਕਰਕੇ ਤੇ ਫਿਰ ਬਾਬਾ ਦਾਤੂ ਜੀ ਕਹਿੰਦੇ ਇਥੋਂ ਫਿਰ ਪ੍ਰਸਥਾਨ ਕੀਤਾ ਗੋਇੰਦਵਾਲ ਨਗਰ ਨੂੰ ਚੱਲ ਪਏ ਹਨ।
ਜੋ ਸ੍ਰੀ ਗੁਰੂ ਅਮਰਸਥਾਨ
ਪਹੁੰਚ ਗਏ, ਜਿੱਥੇ ਗੋਇੰਦਵਾਲ ਨਗਰ ਵਿਖੇ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਬਰਾਜੇ ਹਨ।
ਲਗਿਓ ਦੀਵਾਨ ਵਿਰਾਜੈ ਬੀਜਾ,
ਜਿੱਥੇ ਸਤਿਗੁਰਾਂ ਦਾ ਬੜਾ ਸੁੰਦਰ ਬੜਾ ਵਧੀਆ ਭਾਰੀ ਦੀਵਾਨ ਲੱਗਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਵਿੱਚ ਬਰਾਜੇ ਹੋਏ ਹਨ।
ਦਰਸੈ ਮਿਲੇ ਊਚਰ ਨੀਚ,
ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਸੰਗਤਾਂ ਮਿਲਦੀਆਂ ਨੇ, ਉੱਚੀ ਜਾਤੀ ਵਾਲੀਆਂ ਨੀਵੀਂ ਜਾਤੀ ਵਾਲੀਆਂ ਮਿਲ ਕਰਕੇ ਦਰਸ਼ਨ ਕਰਦੀਆਂ ਹਨ।
ਉਹ ਟਿਕਤ ਹੈ ਮਾਥਿਆ ਗਾਰੀ,
ਕੋਈ ਆ ਰਿਹਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕ ਰਿਹਾ, ਕੋਈ ਬੇਨਤੀਆਂ ਕਰ ਰਿਹਾ ਹੈ।
ਉਹ ਬੇਨਤੀ ਕਰ ਜੋਰ ਉਚਾਰੇ,
ਕੋਈ ਹੱਥ ਜੋੜ ਕਰਕੇ ਸਤਿਗੁਰਾਂ ਅੱਗੇ ਖਲੋਤਾ ਹੈ ਤੇ ਬੇਨਤੀਆਂ ਕਰ ਰਿਹਾ ਕਿ ਮਾਲਕ ਮੇਰੇ ਕਸ਼ਟ ਦੂਰ ਕਰਨਾ ਕਰੋ।
ਉਹ ਬੈਠੇ ਸਿਮਰੋ ਸਤਨਾਮ,
ਤੇ ਗੁਰਮੁਖੋ ਕੋਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਚ ਬੈਠ ਕਰਕੇ ਉਸ ਅਕਾਲਪੁਰ ਪਰਮੇਸ਼ਰ ਦੇ ਨਾਮ ਨੂੰ ਉਚਾਰ ਰਿਹਾ ਹੈ।
ਗਾਇਰ ਬਾਬੀ ਧੁਨ ਅਬਰਾਮੋ,
ਤੇ ਕਈ ਗੁਰਸਿੱਖ ਬੈਠ ਕਰਕੇ ਰਾਗੀ ਸਿੰਘ ਬੈਠ ਕਰਕੇ ਉੱਚੀ ਧੁਨ ਦੇ ਵਿੱਚ ਸੁੰਦਰ ਤਰੀਕੇ ਦੇ ਨਾਲ ਗੁਰੂ ਕੇ ਸ਼ਬਦਾਂ ਨੂੰ ਪੜ ਰਹੇ ਹਨ।
ਉਹ ਇੱਕ ਚਿਤ ਹੈ ਸ਼ਬਦ ਸੁਣਦਾ ਹੈ,
ਕੋਈ ਇੱਕ ਚਿਤ ਹੋ ਕਰਕੇ ਬਿਰਤੀ ਲਗਾ ਕਰਕੇ ਧਿਆਨ ਲਗਾ ਕਰਕੇ ਪਰਮੇਸ਼ਰ ਦੇ ਵਿੱਚ ਗੁਰੂ ਕੇ ਸ਼ਬਦ ਨੂੰ ਸੁਣ ਰਿਹਾ ਹੈ।
ਉਹ ਮਨ ਵੇਖਾ ਵਿਚਾਰ ਗੁਣਤ ਹੈ,
ਤੇ ਕੋਈ ਬੈਠਾ ਹੋਇਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਗੁਣਾਂ ਨੂੰ ਵਿਚਾਰ ਰਿਹਾ, ਗੁਰੂ ਸਾਹਿਬ ਜੀ ਦੀ ਸੋਭਾ ਕਰ ਰਿਹਾ ਹੈ।
ਜਥਾ ਸ਼ੰਭ ਮੋਨੋ ਗਨ ਕੇ ਮਾਹੀ,
ਤੇ ਗੁਰਮੁਖੋ ਇਸ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਜੀ ਬੈਠੇ ਹਨ ਜਿਸ ਤਰ੍ਹਾਂ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਹੀ ਮੁਨੀ ਜਨਾਂ ਦੇ ਵਿੱਚ ਬੈਠਾ ਹੈ।
ਪਾਵਨ ਸਭਾ ਸ਼ੁਭਤ ਹੈ ਤਾਹੀ,
ਤੇ ਗੁਰਮੁਖੋ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਸਭਾ ਹੈ ਨਾ ਬਹੁਤ ਜ਼ਿਆਦਾ ਸ਼ੋਭਤ ਹੈ, ਬਹੁਤ ਜ਼ਿਆਦਾ ਗੁਰਮੁਖ ਪਿਆਰਿਓ ਮਹਿਮਾ ਹੋ ਰਹੀ ਹੈ।
ਸਿੱਖ ਪ੍ਰਤਾਪ ਨਹਿਰ ਦਾ ਸਹਾਰਾ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇੰਨਾ ਭਾਰੀ ਜਿਹੜਾ ਪ੍ਰਤਾਪ ਜਦੋਂ ਵੇਖਿਆ ਨਾ ਬਾਬਾ ਦਾਤੂ ਜੀ ਨੇ, ਤੇ ਹਿਰਦੇ ਵਿੱਚ ਸਹਾਰ ਨਹੀਂ ਸਕੇ, ਕਿਉਂਕਿ ਈਰਖਾ ਦੀ ਅੱਗ ਤੇ ਪਹਿਲਾਂ ਹੀ ਬਹੁਤੀ ਜ਼ਿਆਦਾ ਬਲ ਰਹੀ ਸੀ। ਉਤੋਂ ਜਿਸ ਤਰੀਕੇ ਦੇ ਨਾਲ ਗੱਲਾਂ ਰੂਪੀ ਜਿਹੜੇ ਦੁਸ਼ਟਾਂ ਨੇ ਘਿਓ ਪਾਇਆ ਇਸ ਈਰਖਾ ਦੀ ਅੱਗ ਦੇ ਉੱਤੇ, ਇਸ ਕਰਕੇ ਹੁਣ ਸਤਿਗੁਰਾਂ ਦਾ ਜਸ ਵੀ ਵੇਖਿਆ ਤੇ ਸਹਾਰ ਨਹੀਂ ਸਕੇ ਹਨ।
ਕ੍ਰੋਧ ਤੇ ਸ਼ੋਭਤ ਹਾਰਾ
ਤੇ ਬੜਾ ਜ਼ਿਆਦਾ ਗੁਰਮੁਖੋ ਕ੍ਰੋਧ ਦੇ ਸਹਿਤ ਬਾਬਾ ਦਾਤੂ ਜੀ ਹੋਏ ਤੇ ਬਹੁਤ ਜ਼ਿਆਦਾ ਸਤਿਗੁਰਾਂ ਦੀ ਮਹਿਮਾ ਨੂੰ ਦੇਖ ਕਰਕੇ ਦੁਖੀ ਹੋ ਰਹੇ ਹਨ।
ਖਬਰ ਕਛੂ ਤਹਿ ਹੋਏ ਨਾ ਸਕਾਏ,
ਭਾਵ ਹੁਣ ਹੋਰ ਤਾਂ ਕੁਛ ਵੀ ਬਾਬਾ ਦਾਤੂ ਜੀ ਦੇ ਪਾਸੋਂ ਹੋਰ ਕੁਛ ਹੋ ਤਾਂ ਨਹੀਂ ਸਕਦਾ ਸੀ।
ਪਹੁੰਚ ਨਿਕਟ ਗੁਰ ਤਨ ਕੋ ਤੱਕਈ
ਤੇ ਉਸ ਵੇਲੇ ਫਿਰ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਬਾਬਾ ਦਾਤੂ ਜੀ ਪਹੁੰਚ ਗਏ। ਕੋਲ ਬੈਠ ਕਰਕੇ ਜਦੋਂ ਕੋਲ ਆਏ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ, ਤੇ ਉਸ ਵੇਲੇ ਸਤਿਗੁਰਾਂ ਦੇ ਸਰੀਰ ਨੂੰ ਧਿਆਨ ਦੇ ਨਾਲ ਤੱਕਣਾ ਕੀਤਾ ਹੈ।
ਇਸ ਕਰ ਔਰ ਮਹਿ ਲਾਤ ਪ੍ਰਹਾਰੇ,
ਕ੍ਰੋਧ ਦੇ ਸਹਿਤ ਹੋ ਕਰਕੇ ਬਾਬਾ ਦਾਤੂ ਜੀ ਨੇ ਗੁਰਮੁਖੋ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਛਾਤੀ ਦੇ ਵਿੱਚ ਜ਼ੋਰ ਦੀ ਲੱਤ ਮਾਰੀ ਹੈ।
ਜਿਵ ਲਕਸ਼ਮੀ ਪਤ ਕੋ ਪ੍ਰਿਗ ਮਾਰੇ,
ਗੁਰਮੁਖੋ ਇੱਥੇ ਜਿਸ ਤਰੀਕੇ ਦੇ ਨਾਲ ਜੋ ਕਿ ਕਵੀ ਭਾਈ ਸੰਤੋਖ ਸਿੰਘ ਜੀ ਇੱਕ ਦ੍ਰਿਸ਼ਟਾਂਤ ਦੇ ਰਹੇ ਨੇ, ਕਹਿੰਦੇ ਜਿਸ ਤਰ੍ਹਾਂ ਲਕਸ਼ਮੀ ਪਤ ਵਿਸ਼ਨੂੰ ਦੇ ਗੁਰਮੁਖ ਪਿਆਰੇ ਜਿਸ ਤਰੀਕੇ ਦੇ ਨਾਲ ਭ੍ਰਿੰਗੂ ਨੇ ਜੋ ਸ਼ਿਵ ਜੀ ਦਾ ਪੁੱਤਰ ਸੀ ਉਸਨੇ ਲੱਤ ਮਾਰੀ ਹੈ।
ਸਿੰਘਾਸਨ ਤੇ ਗਿਰ ਕਰ ਪਰ
ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰਮੁਖ ਜਦੋਂ ਬਾਬਾ ਦਾਤੂ ਜੀ ਨੇ ਛਾਤੀ ਦੇ ਵਿੱਚ ਜ਼ੋਰ ਦੀ ਲੱਤ ਮਾਰੀ ਤਾਂ ਉਸ ਵੇਲੇ ਸਿੰਘਾਸਨ ਦੇ ਉੱਤੋਂ ਜ਼ੋਰ ਦੀ ਥੱਲੇ ਡਿੱਗ ਪਏ ਹਨ।
ਰਿਧ ਸਰੀਰ ਕੰਪ ਕਹੁ ਕਰੇ,
ਤੇ ਸਤਿਗੁਰਾਂ ਦਾ ਸਰੀਰ ਬਹੁਤਾ ਜ਼ਿਆਦਾ ਬਿਰਧ ਹੈ ਤੇ ਬਹੁਤਾ ਜ਼ਿਆਦਾ ਕੰਬ ਰਿਹਾ ਹੈ।
ਬਹੁਤ ਸੰਵਾਰ ਉੱਠੇ ਤਤ ਕਾਲਾ,
ਫਿਰ ਵੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਛੇਤੀ ਦੇ ਨਾਲ ਸੰਭਾਲ ਕਰਕੇ ਆਪਣੇ ਆਪ ਨੂੰ ਉੱਠੇ ਹਨ।
ਗਹਿ ਦਾਤੂ ਕੇ ਚਰਨ ਕਿਰਪਾਲਾ,
ਗੁਰਮੁਖੋ ਵੇਖੋ ਨਿਮਰਤਾ, ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ, ਤਾਂ ਹੀ ਉਹ ਭਟਾ ਨੇ ਉਚਾਰਿਆ ਨਾ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੈ। ਵੇਖੋ ਨਿਮਰਤਾ, ਇੱਕ ਤੇ ਲੱਤ ਵੱਜੀ ਹੈ ਛਾਤੀ ਦੇ ਵਿੱਚ, ਬਜ਼ੁਰਗ ਸਰੀਰ ਹੈ, ਸਰੀਰ ਕੰਬ ਰਿਹਾ, ਛੇਤੀ ਦੇ ਨਾਲ ਉੱਠੇ ਬਾਬਾ ਦਾਤੂ ਜੀ ਦੇ ਆਣ ਕਰਕੇ ਚਰਨ ਫੜ ਲਏ ਹਨ।
ਕਰ ਕਮਲਨ ਸੋ ਮਰਦਨ ਕਰੇ,
ਹੱਥਾਂ ਦੇ ਨਾਲ ਸਤਿਗੁਰੂ ਅਮਰਦਾਸ ਮਹਾਰਾਜ ਜੀ ਬਾਬਾ ਦਾਤੂ ਜੀ ਦੇ ਚਰਨਾਂ ਨੂੰ ਮਲਣ ਲੱਗ ਪਏ ਨੇ।
ਬੇਨਤੀ ਸਹਿਤ ਸੋ ਬਾਕ ਉਚਰੇ,
ਤੇ ਕੋਈ ਸਰਾਪ ਨਹੀਂ, ਕ੍ਰੋਧ ਨਹੀਂ, ਬੇਨਤੀ ਕੀਤੀ ਬਾਬਾ ਦਾਤੂ ਜੀ ਦੇ ਅੱਗੇ, ਬੇਨਤੀ ਦੇ ਸਹਿਤ ਇਸ ਪ੍ਰਕਾਰ ਬਚਨ ਕੀਤੇ ਹਨ।
ਇੱਕ ਤੋਂ ਸੇਵਾ ਕਰਤ ਰਹੇ
ਹੋ, ਉਸ ਵੇਲੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਇੱਕ ਤੇ ਅਸੀਂ ਆਪ ਜੀ ਦੇ ਜੋ ਕਿ ਪਿਤਾ ਜੀ ਦੀ ਭਾਵ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕਰਦੇ ਰਹੇ ਹਾਂ।
ਦੂਜੀਏ ਬੈ ਤੇ ਬਿਰਧ ਭਇਓ ਹਾਂ,
ਤੇ ਦੂਸਰਾ ਜਾਣਨਾ ਕਰੋ ਕਿ ਉਮਰ ਸਾਡੀ ਵੱਡੀ ਹੋ ਗਈ ਹੈ ਤੇ ਜਿਸ ਕਰਕੇ ਜਿਹੜਾ ਸਾਡਾ ਸਰੀਰ ਹੈ ਨਾ ਇਹ ਬਿਰਧ ਹੋ ਗਿਆ ਹੈ।
ਜਾਣਤੇ ਅਧਿਕ ਸਰੀਰ ਕਠੋਰਾ,
ਇਸ ਕਰਕੇ ਬਾਬਾ ਦਾਤੂ ਜੀ ਜਾਣਨਾ ਕਰੋ ਜਿਹੜਾ ਸਾਡਾ ਸਰੀਰ ਹੈ ਨਾ ਇਸ ਕਰਕੇ ਸੇਵਾ ਦੇ ਕਰਕੇ ਤੇ ਬਜ਼ੁਰਗ ਹੋਣ ਕਰਕੇ ਕਠੋਰ ਹੋਇਆ ਹੈ।
ਤੁਮਰੂ ਚਰਨ ਮਿਰਦਲ ਨਾ ਸੂਰਾ,
ਤੇ ਤੁਹਾਡਾ ਜਿਹੜਾ ਚਰਨ ਹੈ ਨਾ ਇਹ ਥੋੜਾ ਮਿਰਦਲ ਭਾਵ ਥੋੜਾ ਕੋਮਲ ਨਹੀਂ, ਬਹੁਤ ਜ਼ਿਆਦਾ ਕੋਮਲ ਚਰਨ ਹੈ।
ਹੋਇਓ ਹੋਏ ਗੋ ਕਸ਼ਟ ਮਹਾਨਾ,
ਇਸ ਕਰਕੇ ਇਹ ਬਾਬਾ ਦਾਤੂ ਜੀ ਆਪ ਜੀ ਦੇ ਚਰਨਾਂ ਨੂੰ ਆਪ ਜੀ ਦੇ ਇਸ ਚਰਨ ਨੂੰ ਬਹੁਤਾ ਜ਼ਿਆਦਾ ਕਸ਼ਟ ਦੁੱਖ ਲੱਗਾ ਹੋਵੇਗਾ।
ਕਿਉਂ ਕਹਿਓ ਅਪਰਾਧ ਅਜਾਨਾ,
ਇਸ ਕਰਕੇ ਅਸੀਂ ਅਣਜਾਣ ਹਾਂ ਤੇ ਜੇ ਕੋਈ ਗਲਤੀ ਹੋਈ ਹੈ ਨਾ ਤੇ ਫਿਰ ਸਾਡੇ ਇਸ ਅਪਰਾਧ ਨੂੰ ਤੁਸੀਂ ਸ਼ਿਮਾ ਕਰ ਦੇਣਾ ਕਰੋ।
ਗੁਰ ਕੇ ਸੁਤ ਹੋ ਵੱਡ ਭਾਗੇ,
ਤੇ ਆਪ ਜੀ ਦੇ ਧੰਨ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਸਪੁੱਤਰ ਹੋ, ਆਪ ਜੀ ਦੇ ਸ੍ਰੇਸ਼ਟ ਵੱਡੇ ਭਾਗ ਨੇ ਜੋ ਗੁਰੂ ਘਰ ਦੇ ਵਿੱਚ ਆਪ ਜੀ ਨੇ ਜਨਮ ਲਿਆ ਹੈ।
ਮਮ ਹਿਤ ਕਰ ਇਤ ਨੂੰ ਦੁੱਖ ਲਾਗੇ,
ਤੇ ਅਸੀਂ ਆਪ ਜੀ ਦੇ ਪਾਸੋਂ ਖਿਮਾ ਮੰਗਦੇ ਹਾਂ, ਕਿਰਪਾ ਕਰਿਓ ਕਿ ਸਾਡੇ ਕਾਰਨ ਆਪ ਜੀ ਨੂੰ ਇੰਨਾ ਭਾਰੀ ਜਿਹੜਾ ਦੁੱਖ ਸਹਿਣਾ ਪਿਆ ਕਿ ਆਪ ਜੀ ਦੇ ਚਰਨ ਨੂੰ ਚੋਟ ਲੱਗੀ ਹੈ।
ਤੁਮਕੋ ਦੇਖ ਨਾਗਰ ਖਰੂਆ,
ਸਤਿਗੁਰੂ ਅੰਗਦ ਦੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਬਾਬਾ ਦਾਤੂ ਜੀ ਇਸ ਕਰਕੇ ਸੁਣੋ ਕਿ ਤੁਹਾਨੂੰ ਦੇਖ ਕਰਕੇ ਜੋ ਅਸੀਂ ਅੱਗੋਂ ਹੋ ਕਰਕੇ ਖਲੋਤੇ ਨਹੀਂ ਸੀ।
ਤੂੰ ਮਾਨ ਮਮ ਸੂ ਤੁਮ ਖੂਆ,
ਤੇ ਜਾਣਨਾ ਕਰੋ ਕਿ ਤੁਸੀਂ ਕੋਈ ਗਲਤੀ ਨਹੀਂ ਕੀਤੀ, ਜੇ ਸਾਡੇ ਲੱਤ ਮਾਰੀ ਹੈ, ਅਸੀਂ ਜੋ ਤੁਸੀਂ ਆ ਰਹੇ ਸੀ ਅਸੀਂ ਅੱਗੋਂ ਖਲੋਤੇ ਨੀ, ਤੁਹਾਡਾ ਸਤਿਕਾਰ ਨੀ ਕੀਤਾ, ਤੇ ਇਸ ਕਰਕੇ ਤੁਸੀਂ ਤੇ ਸਾਡਾ ਜਿਹੜਾ ਮਾਣ ਹੈ ਨਾ ਦੂਰ ਕੀਤਾ ਹੈ।
ਤਾੜਨ ਉਚਿਤ ਜਾਣਕਾਰ ਮਾਰਿਓ,
ਇਹ ਤੇ ਤੁਸੀਂ ਸਾਨੂੰ ਤਾੜਨਾ ਦਿੱਤੀ ਹੈ, ਉਚਿਤ ਜਾਣ ਕਰਕੇ ਸਾਨੂੰ ਮਾਰਿਆ। ਗੁਰਮੁਖੋ ਇੰਨੀ ਨਿਮਰਤਾ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਵੇਖੋ ਲੱਤ ਵੱਜੀ ਹੈ, ਕੋਈ ਬਚਨ ਨਹੀਂ ਸਗੋਂ ਬੇਨਤੀਆਂ ਕਰ ਰਹੇ ਨੇ ਤੇ ਆਪਣੇ ਆਪ ਨੂੰ ਹੀ ਕਸੂਰਵਾਰ ਸਗੋਂ ਠਹਿਰਾ ਰਹੇ ਹਨ।
ਭਲੂ ਕਰਿਓ ਨਿਜ ਦਾਸ ਨਿਹਾਰਿਓ,
ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਬਾਬਾ ਦਾਤੂ ਜੀ ਤੁਸੀਂ ਭਲਾ ਕੀਤਾ, ਚੰਗਾ ਕੀਤਾ ਮੈਨੂੰ ਆਪਣਾ ਦਾਸ ਜਾਣ ਕਰਕੇ ਜਿਹੜੀ ਇਹ ਸਜ਼ਾ ਦਿੱਤੀ ਹੈ।
ਸੇਵਾ ਆਪਣੀ ਮੂਹੀ ਬਤਾਵੋ,
ਇਸ ਕਰਕੇ ਅਸੀਂ ਆਪ ਜੀ ਅੱਗੇ ਬੇਨਤੀ ਕਰਦੇ ਹਾਂ ਜੋ ਆਪ ਜੀ ਇੱਥੇ ਆਏ ਹੋ ਸਾਡੇ ਪਾਸ, ਹੁਣ ਦੱਸੋ ਕਿ ਅਸੀਂ ਆਪ ਜੀ ਦੀ ਕੀ ਸੇਵਾ ਕਰਨਾ ਕਰੀਏ।
ਕਰੋ ਸੋ ਤਤਸ਼ਨ ਰੂਸ ਹਟਾਵੋ,
ਤੇ ਮਾਲਕ ਇਸ ਪ੍ਰਕਾਰ ਗੁਰਮੁਖੋ ਬੇਨਤੀਆਂ ਕਰਦੇ ਨੇ, ਅਸੀਂ ਉਹੀ ਆਪ ਜੀ ਦੀ ਸੇਵਾ ਕਰਾਂਗੇ ਤੇ ਤਤਸ਼ਨ ਜੋ ਕਿ ਛੇਤੀ ਦੇ ਨਾਲ, ਜਿਸ ਤਰ੍ਹਾਂ ਵੀ ਆਪ ਜੀ ਨੇ ਜੋ ਕਿ ਸਾਡੇ ਤੇ ਜਿਹੜੀ ਵੀ ਹੁਕਮ ਕਰੋਗੇ ਅਸੀਂ ਮੰਨਣਾ ਕਰਾਂਗੇ, ਛੇਤੀ ਦੇ ਨਾਲ ਅਸੀਂ ਹੁਕਮ ਆਪ ਜੀ ਦਾ ਪੂਰਾ ਕਰਾਂਗੇ, ਸੇਵਾ ਕਰਾਂਗੇ। ਜਿਹੜਾ ਗੁੱਸਾ ਤੁਹਾਡੇ ਮਨ ਦੇ ਵਿੱਚ ਹੈ ਨਾ, ਇਸ ਗੁੱਸੇ ਨੂੰ ਤੁਸੀਂ ਦੂਰ ਕਰ ਲੈਣਾ ਕਰੋ।
ਹੁਣ ਦਾਤੂ ਕਰ ਕ੍ਰੋਧ ਉਚਾਰਿਓ,
ਹੁਣ ਕਰਕੇ ਬਾਬਾ ਦਾਤੂ ਜੀ ਨੇ ਬੜੇ ਕ੍ਰੋਧ ਦੇ ਸਹਿਤ ਗੁਰਮੁਖ ਤਿਆਰਿਓ ਇਸ ਤਰ੍ਹਾਂ ਬਚਨ ਕੀਤੇ ਹਨ।
ਇਹੋ ਕੈਸੀ ਤੈਂ ਡਿੰਬ ਪਸਾਰਿਓ,
ਤੇ ਕ੍ਰੋਧ ਦੇ ਸਹਿਤ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗੇ, ਬਾਬਾ ਦਾਤੂ ਜੀ ਕਹਿਣ ਲੱਗੇ ਕਿ ਤੁਸੀਂ ਕੈਸਾ ਵੱਡਾ ਪਖੰਡ ਆਰੰਭ ਕੀਤਾ ਹੈ।
ਗੁਰਤਾ ਗਾਦੀ ਹੈ ਹਮ ਪਾਹੇ,
ਜਿਹੜੀ ਗੁਰਤਾ ਗੱਦੀ ਹੈ ਨਾ ਉਹ ਤੇ ਅਸੀਂ ਪ੍ਰਾਪਤ ਕੀਤੀ ਹੈ।
ਤੈ ਬੰਦੀ ਸਿਰ ਪਾਗ ਸੋ ਨਾਹੀ,
ਤੇ ਭਾਵ ਤੁਸੀਂ ਜਿਹੜੀ ਹੈ ਨਾ ਉਹ ਸਿਰ ਤੇ ਪੱਗ ਨਹੀਂ ਬੰਨੀ। ਬਾਬਾ ਦਾਤੂ ਜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਕਹਿ ਰਹੇ ਨੇ ਕਿ ਤੁਸੀਂ ਗੁਰਤਾ ਗੱਦੀ ਦੀ ਪੱਗ ਸਿਰ ਤੇ ਨਹੀਂ ਬੰਨੀ, ਗੁਰਤਾ ਗੱਦੀ ਤੇ ਅਸੀਂ ਪ੍ਰਾਪਤ ਕੀਤੀ ਹੈ।
ਸਭ ਨੇ ਮੁਝ ਕੋ ਪਾਗ ਬੰਧਾਏ,
ਤੇ ਸਾਰਿਆਂ ਨੇ ਹੀ ਜਿੰਨੇ ਵੀ ਆਏ ਸਨ ਉਹਨਾਂ ਨੇ ਮੇਰੇ ਸਿਰ ਤੇ ਪੱਗ ਬੰਨੀ ਸੀ।
ਤੈਂ ਕੈਸੀ ਕਰ ਆਪ ਪੁਜਾਏ,
ਇਸ ਕਰਕੇ ਤੁਸੀਂ ਕਿਹੜੀ ਗੱਲੋਂ ਆਪਣੇ ਆਪ ਦੀ ਪੂਜਾ ਕਰਵਾ ਰਹੇ ਹੋ।
ਗੁਰੂ ਕਹਿਓ ਤੂੰ ਆਪੇ ਆਪ,
ਤੇ ਉਹ ਸਵੇਰੇ ਫਿਰ ਬਾਬਾ ਦਾਤੂ ਜੀ ਕਹਿਣ ਲੱਗੇ ਤੁਸੀਂ ਆਪਣੇ ਆਪ ਤੇ ਆਪ ਹੀ ਗੁਰੂ ਬਣ ਕੇ ਬੈਠ ਗਏ, ਆਪਣੇ ਆਪ ਨੂੰ ਆਪ ਹੀ ਗੁਰੂ ਕਹਿਵਾ ਰਹੇ ਹੋ।
ਹਮੇਂ ਦੇਖ ਲਾਗਤ ਸੰਤਾਪ,
ਇਸ ਕਰਕੇ ਜਦੋਂ ਅਸੀਂ ਤੁਹਾਨੂੰ ਦੇਖਦੇ ਹਾਂ ਨਾ ਗੁਰੂ ਬਣਿਆ, ਤੇ ਫਿਰ ਸਾਨੂੰ ਸੰਤਾਪ ਦੁੱਖ ਮਹਿਸੂਸ ਹੁੰਦਾ ਹੈ।
ਇਹੋ ਪਖੰਡ ਨਹਿ ਮੂਹੀ ਸੁਹਾਵੇ,
ਜਿਹੜਾ ਪਖੰਡ ਤੁਸੀਂ ਕਰ ਰਹੇ ਹੋ ਇਹ ਮੈਨੂੰ ਸੋਭਦਾ ਨਹੀਂ, ਮੈਨੂੰ ਚੰਗਾ ਨਹੀਂ ਲੱਗ ਰਿਹਾ ਹੈ।
ਇੱਕ ਸੰਗਤ ਆਵੇ ਹੈ ਇੱਕ ਜਾਵੇ,
ਤੇ ਇੱਕ ਜਿਹੜੀ ਸੰਗਤ ਇੱਥੇ ਆ ਰਹੀ ਹੈ ਦਰਸ਼ਨ ਕਰਕੇ ਜਾ ਰਹੀ ਹੈ, ਇਸ ਪ੍ਰਕਾਰ ਜਿਹੜੀ ਆਪ ਜੀ ਦੀ ਮਹਿਮਾ ਹੈ।
ਅਦਸੂਦੇ ਥੇ ਪਿਤਾ ਹਮਾਰੇ,
ਉਸ ਵੇਲੇ ਬਾਬਾ ਦਾਤੂ ਜੀ ਕਹਿਣ ਲੱਗੇ ਕਿ ਸਾਡੇ ਪਿਤਾ ਜੀ ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਤੇ ਬੜੇ ਜ਼ਿਆਦੇ ਸਿੱਧੇ ਸਨ।
ਗਰੀ ਸੇਵ ਤਿੰਨ ਕੀ ਛਾਲ ਧਾਰੇ,
ਜਿਹੜੀ ਤੁਸੀਂ ਸੇਵਾ ਕੀਤੀ ਹੈ ਨਾ ਉਹਨਾਂ ਦੀ ਅਤੇ ਛਾਲ ਧਾਰਿਆ, ਤੁਸੀਂ ਪਖੰਡ ਕੀਤਾ ਤੇ
ਝੂਠ ਸਾਚ ਤਿੰਨ ਕੀ ਕਹਿਵਾਏ,
ਇਸ ਪ੍ਰਕਾਰ ਉਹਨਾਂ ਦੇ ਪਾਸੋਂ ਤੁਸੀਂ ਝੂਠ ਤੇ ਸੱਚ ਪਤਾ ਨੀ ਕੀ ਕੁਛ ਕਹਿਵਾਇਆ ਹੈ।
ਬਨ ਬੈਠੂ ਗੁਰ ਗਰਭ ਵਢਾਏ,
ਜੋ ਤੁਸੀਂ ਗੁਰੂ ਬਣ ਕਰਕੇ ਹੰਕਾਰ ਧਾਰ ਕਰਕੇ ਬੈਠ ਗਏ ਹੋ,
ਇਸ ਥਲ ਤੇ ਉੱਠ ਕਰ ਚੱਲ ਜਾਈਏ,
ਅਸੀਂ ਆਪ ਜੀ ਨੂੰ ਕਹਿੰਦੇ ਆ ਕਿ ਤੁਸੀਂ ਇਸ ਥਾਂ ਤੋਂ ਉੱਠ ਕਰਕੇ ਕਿਤੇ ਹੋਰ ਚਲੇ ਜਾਣਾ ਕਰੋ।
ਬਹੁਤ ਨਾ ਬੈਠੂ ਦੰਭ ਕਮਈਏ,
ਤੇ ਫੇਰ ਕਦੇ ਵੀ ਇਸ ਜਗ੍ਹਾ ਤੇ ਆਣ ਕਰਕੇ ਨਹੀਂ ਬੈਠਣਾ ਤੇ ਨਾ ਹੀ ਕੋਈ ਪਖੰਡ ਆਰੰਭ ਕਰਨਾ ਹੈ। ਗੁਰਮੁਖੋ ਇੰਨੇ ਭਾਰੇ ਜਿਹੜੇ ਗੁਰਮੁਖ ਪਿਆਰੇ ਜਿਹੜੇ ਬਚਨ ਹਨ, ਕਠੋਰ ਬਚਨ ਇਹ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਬਾਬਾ ਦਾਤੂ ਜੀ ਨੇ ਆਣ ਕਰਕੇ ਬੋਲੇ ਕ੍ਰੋਧ ਦੇ ਵਾਸਤੇ ਹੋ ਕਰਕੇ, ਕਿਉਂਕਿ ਬੁੱਧੀ ਜਿਹੜੀ ਹੈ ਨਾ ਭ੍ਰਿਸ਼ਟ ਹੋ ਗਈ ਹੈ, ਇਸ ਕਰਕੇ ਈਰਖਾ ਦੇ ਸਹਿਤ ਈਰਖਾ ਦੇ ਨਾਲ ਸੜ ਰਹੇ ਹਨ, ਕ੍ਰੋਧ ਆਇਆ। ਗੁਰਮੁਖ ਪਿਆਰਿਓ ਇਸ ਤਰੀਕੇ ਦੇ ਨਾਲ ਮਾੜੇ ਬਚਨ ਬੋਲੇ ਹਨ।
ਪਿਤਾ ਹਮਾਰੇ ਕਹਿ ਤੁਝ ਤਾਏ,
ਉਸ ਵੇਲੇ ਕਹਿਣ ਲੱਗੇ ਸਾਡੇ ਪਿਤਾ ਨੇ ਆਪ ਜੀ ਦੇ ਤਾਈ ਜਿਸ ਤਰ੍ਹਾਂ ਕਹਿ ਕਰਕੇ
ਨਗਰੀ ਗੋਇੰਦਵਾਲ ਵਸਾਏ,
ਜੋ ਇਹ ਗੋਇੰਦਵਾਲ ਕਾਲ ਜਿਹੜੀ ਨਗਰੀ ਹੈ ਨਾ, ਇਹ ਸਾਡੇ ਪਿਤਾ ਜੀ ਨੇ ਤੁਹਾਨੂੰ ਕਹਿ ਕਰਕੇ ਇੱਥੇ ਵਸਾਉਣਾ ਕੀਤੀ ਹੈ।
ਬੈਠੂ ਮਾਲਕ ਤਿਸ ਕੋ ਹੋਏ,
ਆਪ ਜੀ ਇਸ ਨਗਰੀ ਦੇ ਮਾਲਕ ਜਿਸ ਤਰ੍ਹਾਂ ਬਣ ਕਰਕੇ ਬੈਠ ਗਏ ਹੋ।
ਹਮਕੋ ਨਹਿ ਜਾਣਿਓ ਕਿਤ ਕੋਏ,
ਇਸ ਕਰਕੇ ਹਮਕੋ ਨਹਿ ਜਾਣਿਓ ਕਿਤ ਕੋਏ। ਉਸ ਸਮੇਂ ਬਾਬਾ ਦਾਤੂ ਜੀ ਕਹਿਣ ਲੱਗੇ, ਤੁਸੀਂ ਇਸ ਨਗਰੀ ਦੇ ਵੀ ਮਾਲਕ ਬਣ ਕੇ ਬੈਠ ਗਏ ਤੇ ਗੁਰਤਾ ਗੱਦੀ ਵੀ ਧਾਰਨ ਕਰ ਲਈ ਤੇ ਸਾਨੂੰ ਕੁਛ ਵੀ ਨਹੀਂ ਜਾਣਿਆ ਹੈ। ਇਸ ਤਰ੍ਹਾਂ ਗੁਰਮੁਖ ਕਠੋਰ ਬਚਨ ਬੋਲ ਰਹੇ ਹਨ।
ਅਬ ਸੇਵਾ ਕਛ ਨਹੀਂ ਹਮਾਰੇ,
ਤੇ ਬਾਬਾ ਦਾਤੂ ਜੀ ਕਹਿਣ ਲੱਗੇ, ਹੁਣ ਸਾਡੀ ਕੋਈ ਵੀ ਜਿਹੜੀ ਸੇਵਾ ਅਸੀਂ ਨਹੀਂ ਆਪ ਜੀ ਦੇ ਪਾਸੋਂ ਕਰਾਉਣਾ ਚਾਹੁੰਦੇ ਹਾਂ।
ਉਠ ਗਮਨੋ ਤੂਰਨਤਾ ਧਾਰੇ,
ਤੇ ਜਿੰਨੀ ਛੇਤੀ ਹੋ ਸਕਦੀ ਹੈ ਨਾ ਛੇਤੀ ਦੇ ਨਾਲ ਇਸ ਜਗ੍ਹਾ ਨੂੰ ਛੱਡ ਕਰਕੇ ਤੁਸੀਂ ਚਲੇ ਜਾਣਾ ਕਰੋ।
ਸੁਣ ਕਰ ਸਭਾ ਨਾ ਭੁੱਲ ਸਕੇ ਹੈ,
ਤੇ ਗੁਰਮੁਖੋ ਜਦੋਂ ਇਸ ਪ੍ਰਕਾਰ ਦੇ ਬਚਨ ਜਦੋਂ ਸੁਣੇ, ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਬੋਲਦੇ, ਗੁਰਮੁਖ ਪਿਆਰੋ ਜਿਸ ਤਰ੍ਹਾਂ ਬਾਬਾ ਦਾਤੂ ਜੀ ਨੂੰ ਸੁਣਿਆ ਕਿ ਕਿਸ ਪ੍ਰਕਾਰ ਮਾੜੇ ਬਚਨ ਬੋਲ ਰਹੇ ਹਨ, ਜਿੰਨੀ ਵੀ ਸਭਾ ਹੈ ਸਾਰੀ ਗੁਰਮੁਖ ਪਿਆਰੇ ਉਹ ਵੇਖ ਰਹੀ ਹੈ।
ਕਰਤ ਟੀੜ ਤਾ ਬਦਨ ਤੱਕ,
ਕੋਈ ਵੀ ਕੁਛ ਬੋਲਿਆ ਨਹੀਂ ਤੇ ਸਾਰੇ ਚੁੱਪ ਕਰਕੇ ਇੱਕ ਸਾਰ ਗੁਰਮੁਖ ਪਿਆਰੇ ਜਿਸ ਤਰ੍ਹਾਂ ਦੇਖ ਰਹੇ ਹਨ।
ਗੁਰ ਕੋ ਡਰ ਤਰ ਬੈਠ ਰਹੇ ਹੈ,
ਕਿਉਂ? ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਡਰ ਇਹਨਾਂ ਨੇ ਹਿਰਦੇ ਵਿੱਚ ਧਾਰਨ ਕੀਤਾ ਹੋਇਆ। ਗੁਰੂ ਸਾਹਿਬ ਜੀ ਦੇ ਡਰ ਨੂੰ ਹਿਰਦੇ ਵਿੱਚ ਧਾਰ ਕਰਕੇ ਬੈਠੇ ਨੇ, ਕਿਉਂਕਿ ਸਤਿਗੁਰੂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਗੁਰਮੁਖੋ, ਜਿਨ੍ਹਾਂ ਨੇ ਇੰਨੀ ਨਿਮਰਤਾ ਉਸ ਸਮੇਂ ਦਿਖਾਈ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਬਾਬਾ ਦਾਤੀ ਜੀ ਨੂੰ ਕੋਈ ਵੀ ਬਚਨ ਨਹੀਂ ਬੋਲਿਆ। ਜਦੋਂ ਸੰਗਤਾਂ ਨੇ ਇਸ ਪ੍ਰਕਾਰ ਦੇਖਿਆ ਤਾਂ ਫਿਰ ਉਸ ਵੇਲੇ ਸੰਗਤਾਂ ਵੀ ਚੁੱਪ ਕਰਕੇ ਬੈਠੀਆਂ ਰਹੀਆਂ ਕਿ ਹੋ ਨਾ ਸਕੇ ਜੇ ਅਸੀਂ ਕੁਛ ਕਹਿ ਦਈਏ ਤੇ ਉਹਨਾਂ ਵਿੱਚ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਅਸੀਂ ਗੁਰਮੁਖ ਪਿਆਰਿਓ ਨਾਰਾਜ਼ਗੀ ਲੈ ਲਈਏ। ਇਸ ਪ੍ਰਕਾਰ ਸੰਗਤਾਂ ਵੀ ਚੁੱਪ ਕਰਕੇ ਬੈਠੀਆਂ ਨੇ, ਕੋਈ ਵੀ ਕਿਸੇ ਪ੍ਰਕਾਰ ਬਚਨ ਨਹੀਂ ਬੋਲਿਆ ਹੈ।
ਬੁਰੇ ਭਲੇ ਕਿਸ ਹੂੰ ਨਾ ਕਹੇ ਹੈ,
ਕਿਸੇ ਨੇ ਵੀ ਉਸ ਵੇਲੇ ਬਾਬਾ ਦਾਤੂ ਜੀ ਨੂੰ ਨਾ ਬੁਰਾ ਕਿਹਾ ਤੇ ਨਾ ਭਲਾ ਕਿਹਾ। ਇਸ ਪ੍ਰਕਾਰ ਸਾਰੇ ਚੁੱਪ ਕਰਕੇ ਬੈਠੇ ਹਨ।
ਕਿਸਮਤ ਪਿਖ ਗੁਰ ਗੌਰ ਬਤਾਏ,
ਹੈਰਾਨ ਹੋ ਕਰਕੇ ਸਾਰੇ ਦੇਖ ਰਹੇ ਨੇ ਤੇ ਬੜੇ ਗੰਭੀਰ ਹੋ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਵੇਖ ਰਹੇ ਹਨ।
ਹੌਰੇ ਪੁਰਖਨ ਕੀ ਹਰਵ,
ਤੇ ਪਰ ਕੀ ਵੇਖਿਆ ਹੌਲੇ ਪੁਰਖਾਂ ਦੀ, ਜਿਹੜੇ ਹੌਲੇ ਪੁਰਖ ਹੁੰਦੇ ਹਨ ਉਹਨਾਂ ਦੀ ਗੁਰਮੁਖੋ ਕੀ ਆ, ਇਹ ਕੀ ਆ, ਹਲਕਾ ਪੁਣਾ। ਜਿਸ ਤਰੀਕੇ ਦੇ ਨਾਲ ਹਲਕਾ ਪੁਣਾ ਹੋ ਜਾਂਦਾ ਹੈ ਨਾ, ਇਸ ਤਰ੍ਹਾਂ ਬਾਬਾ ਦਾਤੂ ਜੀ ਨੂੰ ਹੋਇਆ, ਕਿਉਂਕਿ ਲੋਭ ਦੇ ਕਾਰਨ, ਧਨ ਦਾ ਲੋਭ ਹੈ ਕਿ ਲੋਕ ਮੈਨੂੰ ਧਨ ਦੇਣ। ਇਸੇ ਪ੍ਰਕਾਰ ਫੇਰ ਕੀ ਹੈ, ਜਿਸ ਤਰ੍ਹਾਂ ਪੂਜਾ ਹੋਵੇ ਮੇਰੀ, ਵਡਿਆਈ ਹੋਵੇ, ਮਹਿਮਾ ਹੋਵੇ ਮੇਰੀ, ਇਸ ਪ੍ਰਕਾਰ ਗੁਰਮੁਖ ਪਿਆਰਿਓ ਇਹ ਸਾਰਾ ਲੋਭ ਦੇ ਕਾਰਨ ਹੀ ਹਲਕਾ ਪੁਣਾ ਹੋ ਗਿਆ ਬਾਬਾ ਦਾਤੂ ਜੀ ਨੂੰ। ਤੇ ਇਸ ਤਰੀਕੇ ਦੇ ਨਾਲ ਗੁਰਮੁਖ ਪਿਆਰਿਓ ਫਿਰ ਭਾਵ ਸਾਰੇ ਚੁੱਪ ਕਰਕੇ ਦੇਖ ਰਹੇ ਹਨ, ਤੇ ਜਿਸ ਤਰੀਕੇ ਦੇ ਨਾਲ ਜੋ ਬਾਬਾ ਦਾਤੂ ਜੀ ਦੀ ਹਾਲਤ ਹੋਈ ਹੈ ਹਲਕੇ ਪੁਣੇ ਦੀ, ਤੇ ਹੌਲਾ ਪੁਣਾ ਹੋਇਆ ਹੈ।
ਤਬਲਾ ਪਸ਼ਚਮ ਰਵ ਅਸਤਾਇਓ,
ਓਨੇ ਚਿਰ ਨੂੰ ਜਿਹੜਾ ਸੂਰਜ ਸੀ ਨਾ ਗੁਰਮੁਖ ਪਿਆਰਿਓ, ਪੱਛਮ ਦੀ ਦਿਸ਼ਾ ਵਾਲੇ ਸੂਰਜ ਛਿਪ ਗਿਆ ਹੈ, ਜਿਸ ਤਰ੍ਹਾਂ ਸ਼ਾਮ ਦਾ ਸਮਾਂ ਹੋ ਗਿਆ ਹੈ।
ਸੰਧਿਆ ਵਹੀ ਤਿਮਰ ਗਾਣੀ ਕਾਇਓ,
ਤੇ ਸੰਧਿਆ ਦਾ ਵੇਲਾ ਹੋ ਗਿਆ, ਸ਼ਾਮ ਦਾ ਵੇਲਾ ਹੋਇਆ ਤੇ ਉਸ ਵੇਲੇ ਸੂਰਜ ਛਿਪ ਗਿਆ। ਸੂਰਜ ਛਿਪਿਆ ਤੇ ਚਾਰ ਸਫੇਰੇ ਬਹੁਤਾ ਜ਼ਿਆਦਾ ਜਦੋਂ ਹਨੇਰਾ ਘੁੱਪ ਹਨੇਰਾ ਹੋਇਆ ਹੈ,
ਸਭ ਉੱਠ ਉੱਠ ਆਪਣੇ ਅਸਥਾਨਾਂ,
ਸਾਰੇ ਉੱਠ ਉੱਠ ਕਰਕੇ ਆਪੋ ਆਪਣੇ ਅਸਥਾਨਾਂ ਦੇ ਉੱਤੇ ਚਲੇ ਗਏ ਹਨ। ਜਿੱਥੇ ਜਿੱਥੇ ਜਿਨ੍ਹਾਂ ਦੇ ਪੜਾਅ ਸਨ, ਜਿੱਥੇ ਜਿੱਥੇ ਭਾਵ ਜਿਨ੍ਹਾਂ ਨੇ ਆਸਣ ਲਗਾਏ ਸਨ, ਸਾਰੇ ਆਪੋ ਆਪਣੇ ਅਸਥਾਨਾਂ ਦੇ ਉੱਤੇ ਪਹੁੰਚ ਗਏ ਨੇ।
ਮਤ ਬਿਸਮਤ ਹੋਏ ਕੀਨ ਪਿਆਨਾ,
ਤੇ ਸਾਰਿਆਂ ਦੀ ਜਿਹੜੀ ਮਤ ਹੈ ਨਾ ਬੜੀ ਹੈਰਾਨ ਹੋਈ, ਸਾਰੇ ਆਪਣੀ ਮਤ ਦੇ ਅਨੁਸਾਰ ਬੜੇ ਹੈਰਾਨ ਹੋਏ ਨੇ, ਤੇ ਗੁਰਮੁਖ ਪਿਆਰੇ ਹੈਰਾਨ ਹੋ ਕਰਕੇ ਸਾਰਿਆਂ ਨੇ ਉੱਥੋਂ ਚੱਲਣਾ ਕੀਤਾ ਹੈ।
ਸ੍ਰੀ ਗੁਰੂ ਆਪਣੇ ਸੇਵਨ ਤਾਂ ਸੋਭਣ ਤਾਨ,
ਤੇ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ, ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਮਹਾਰਾਜ ਸਾਹਿਬ ਜੀ, ਬਿਰਧ ਸਰੀਰ ਗੁਰੂ ਪਾਤਸ਼ਾਹ ਮਹਾਰਾਜ ਜੀ ਕੁਛ ਨਹੀਂ ਬੋਲੇ ਉਸ ਵੇਲੇ। ਗੁਰੂ ਸਾਹਿਬ ਜੀ ਚੁੱਪ ਕਰਕੇ ਇਸ ਦੇ ਬਚਨਾਂ ਨੂੰ ਸੁਣਦੇ ਰਹੇ ਨੇ, ਜੋ ਕੁਛ ਬੋਲਦਾ ਰਿਹਾ। ਸਤਿਗੁਰਾਂ ਨੇ ਕੋਈ ਵੀ ਆਪਣੇ ਮੁਖਾਰਬਿੰਦ ਤੋਂ ਬਚਨ ਨਹੀਂ ਉਚਾਰਿਆ। ਉਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਫਿਰ ਉੱਠੇ, ਜਦੋਂ ਸੰਗਤਾਂ ਵੀ ਚਲੇ ਗਈਆਂ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਵੀ ਉੱਠੇ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ, ਜਿੱਥੇ ਸਤਿਗੁਰਾਂ ਦਾ ਸੌਣ ਦਾ ਆਸਾਨ ਸੀ ਨਾ, ਜਿੱਥੇ ਗੁਰੂ ਸਾਹਿਬ ਆਰਾਮ ਕਰਿਆ ਕਰਦੇ ਸਨ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਫਿਰ ਉੱਠ ਕਰਕੇ ਉਸ ਜਗ੍ਹਾ ਉੱਤੇ ਪਹੁੰਚ ਗਏ ਹਨ।
ਜੈ ਬਿਰਾ ਜੀ ਕਿਰਪਾ ਨਿਧਾਨ,
ਕਿਰਪਾ ਦੇ ਖਜ਼ਾਨੇ ਗੁਰੂ ਅਮਰਦਾਸ ਮਹਾਰਾਜ ਜੀ ਫਿਰ ਜਾ ਕਰਕੇ ਉਸ ਅਸਥਾਨ ਦੇ ਉੱਤੇ ਜਿੱਥੇ ਸੋਇਆ ਕਰਦੇ ਸਨ, ਆਰਾਮ ਕਰਿਆ ਕਰਦੇ ਸਨ, ਜਾ ਕਰਕੇ ਬੈਠ ਗਏ ਹਨ।
ਦਾਤੂ ਰਹਿਓ ਤਿਸੀ ਥਲ
ਮੀਰਖਾ ਦੇ ਭਰੇ ਹੋਏ, ਗੁਰਮੁਖੋ ਕ੍ਰੋਧ ਦੇ ਭਰੇ ਹੋਏ ਬਾਬਾ ਦਾਤੂ ਜੀ ਉਸੇ ਹੀ ਜਗ੍ਹਾ ਦੇ ਉੱਤੇ ਬੈਠੇ ਹੋਏ ਹਨ।
ਸੇਵਕ ਜਿਹੇ ਸੰਗੀ ਆਏ,
ਤੇ ਕੋਈ ਵੀ ਜਿਹੜਾ ਸੇਵਕ ਹੈ ਨਾ, ਜਿਹੜਾ ਉਸ ਵੇਲੇ ਜਿਹੜੇ ਸਤਿਗੁਰੂ ਸਾਹਿਬ ਜੀ ਦੀ ਸੰਗਤ ਹੈ ਉੱਥੇ ਕੋਈ ਵੀ ਕੋਲ ਨਹੀਂ, ਪਰ ਬਾਬਾ ਦਾਤੂ ਜੀ ਦੇ ਲਾਗੇ ਕੌਣ ਹਨ? ਕੁਛ ਸੇਵਕ ਜੇ ਸੰਗੀ ਆਏ, ਜਿਹੜੇ ਇਹਦੇ ਨਾਲ ਕੁਛ ਸੇਵਕ ਜਿਹੜੇ ਇਹਨਾਂ ਦੇ ਨਾਲ ਆਏ ਸਨ, ਉਹ ਲਾਗੇ ਖਲੋਤੇ ਹਨ।
ਦੋਹਰਾ ਸ੍ਰੀ ਗੁਰੂ ਅਮਰ ਵਿਚਾਰ ਕਹਿ ਕਲੈ ਬੁਰੀ ਬਹੁਮਾਨ,
ਤੇ ਉਸ ਵੇਲੇ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਵਿਚਾਰਿਆ ਹਿਰਦੇ ਦੇ ਵਿੱਚ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਵਿਚਾਰਿਆ ਕਿ ਜਿਹੜੀ ਕਲੈ ਜਿਹੜਾ ਝਗੜਾ ਹੈ ਨਾ, ਇਹ ਬਹੁਤ ਜ਼ਿਆਦਾ ਮਾੜਾ ਹੈ।
ਜਿਸ ਆਦਿ ਮੈਂ ਨਿਕਟ ਕਰ ਵਹਿਰ ਕੀਨ ਪ੍ਰਸਥਾਨ,
ਤੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਿਰ ਅੱਧੀ ਰਾਤ ਨੂੰ ਗੁਰਮੁਖੋ ਤੋਂ ਨਿਕਲੇ ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਇਸ ਨਗਰ ਨੂੰ ਛੱਡ ਕਰਕੇ ਬਾਹਰ ਚੱਲ ਪਏ ਹਨ।
ਚਲੇ ਇਕਾਂਕੇ ਕਛੂ ਨਾ ਲੀਨਾ,
ਗੁਰੂ ਮਹਾਰਾਜ ਸਾਹਿਬ ਜੀ ਗੁਰਮੁਖੋ ਚੱਲ ਪਏ ਨੇ। ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਕੋਈ ਵੀ ਵਸਤੂ ਕੋਈ ਵੀ ਚੀਜ਼ ਆਪਣੇ ਨਾਲ ਨਹੀਂ ਲਈ ਹੈ।
ਪਦ ਤਰਾਨ ਪਿਆਨੋ ਕੀਨਾ,
ਤੇ ਗੁਰੂ ਪਾਤਸ਼ਾਹ ਜੀ ਨੇ ਚਰਨਾਂ ਦੇ ਵਿੱਚ ਜੋੜਾ ਵੀ ਨਹੀਂ ਪਾਇਆ। ਸਤਿਗੁਰੂ ਅਮਰਦਾਸ ਮਹਾਰਾਜ ਨੰਗੇ ਪੈਰੀ ਚੱਲ ਪਏ ਹਨ।
ਬਾਸਰ ਕੀ ਨਗਰੀ ਤੇ ਉਰੇ,
ਗੁਰਮੁਖੋ ਜੋ ਬਾਸਰ ਕੇ ਨਗਰ ਹੈ ਨਾ, ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਇਸ ਤੋਂ ਥੋੜੀ ਦੂਰ ਹੀ ਪਿੱਛੇ ਰਹਿ ਗਏ ਨੇ।
ਸੁੰਦਰ ਅਵਨੀ ਤਹਾਂ ਨਿਹਾਰੇ,
ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੁੰਦਰ ਜਗ੍ਹਾ ਜਿਹੜੀ ਹੈ, ਗੁਰਮੁਖੋ ਸੁੰਦਰ ਜਗ੍ਹਾ ਵੇਖ ਕਰਕੇ ਉਸ ਉੱਤੇ
ਹਿਰ ਪਾਲਕੋ ਕੁਸ਼ਟ ਹੀਰਾ,
ਇਹ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੁੰਦਰ ਜਗ੍ਹਾ ਤੇ ਵੇਖਿਆ ਹੈ, ਜਿਹੜਾ ਇੱਕ ਗੁਰਮੁਖ ਪਿਆਰਿਓ ਗਵਾਲਾ ਜਿਹੜਾ ਗਊਆਂ ਨੂੰ ਪਾਲਣ ਵਾਲਾ ਸੀ ਨਾ, ਉਸ ਦਾ ਇੱਕ ਕੋਠਾ ਦੇਖਿਆ ਹੈ।
ਦਰ ਪਰ ਲਿਖ ਕੀਨ ਬਸੇਰਾ,
ਤੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਦੇ ਦਰਵਾਜੇ ਦੇ ਉੱਤੇ ਸਾਹਮਣੇ ਲਿਖ ਕਰਕੇ ਇਸ ਪ੍ਰਕਾਰ ਤੇ ਉੱਥੇ ਬੰਦਰ ਵਾਸਾ ਕੀਤਾ ਹੈ।
ਇਸ ਦਰ ਜੋ ਨਰ ਕਰੇ ਉਪਾਰੇ,
ਇਹ ਲਿਖਿਆ ਗੁਰੂ ਮਹਾਰਾਜ ਸਾਹਿਬ ਜੀ ਨੇ ਕਿ ਜਿਹੜਾ ਵੀ ਗੁਰਸਿੱਖ ਜਿਹੜੀ ਵੀ ਕੋਈ ਮਨੁੱਖ ਆਣ ਕਰਕੇ ਇਸ ਦਰਵਾਜੇ ਨੂੰ ਖੋਲਣਾ ਕਰੇਗਾ,
ਜਿਸ ਕੋ ਗੁਰ ਨਹਿ ਸਿੱਖ ਹਮਾਰੇ,
ਤੇ ਉਸ ਦੇ ਅਸੀਂ ਗੁਰੂ ਨਹੀਂ ਤੇ ਨਾ ਹੀ ਉਹ ਸਾਡਾ ਸਿੱਖ ਹੈ, ਇਸ ਪ੍ਰਕਾਰ ਸਤਿਗੁਰਾਂ ਨੇ ਬਚਨ ਲਿਖੇ ਹਨ।
ਲੋਕ ਪਰਲੋਕ ਦੋਨ ਹੀ ਖੋਆ,
ਤੇ ਜਿਹੜਾ ਆਣ ਕਰਕੇ ਇਸ ਦਰਵਾਜੇ ਨੂੰ ਖੋਲੇਗਾ, ਭਾਵ ਉਹ ਜਾਣ ਲੈਣਾ ਕਰੇ ਕਿ ਉਹਦਾ ਲੋਕ ਤੇ ਪਰਲੋਕ ਸਾਰਾ ਖਰਾਬ ਹੋ ਜਾਵੇਗਾ।
ਨਹੀਂ ਸਹਾਇਕ ਹਮ ਤਬ ਹੋਵੇ,
ਤੇ ਜਾਣ ਲਵੇ ਉਹ ਭਾਵ ਕਿ ਅਸੀਂ ਕਦੇ ਵੀ ਉਹਦੀ ਸਹਾਇਤਾ ਨਹੀਂ ਕਰਾਂਗੇ, ਨਾ ਇਸ ਲੋਕ ਦੇ ਵਿੱਚ ਤੇ ਨਾ ਪਰਲੋਕ ਦੇ ਵਿੱਚ, ਆਪਣੇ ਲੋਕ ਪਰਲੋਕ ਖਰਾਬ ਕਰ ਲਵੇਗਾ।
ਜਿਣ ਦਰ ਕੋ ਲਿਖ ਕੇ ਸੋ ਪ੍ਰਵੇਸ਼,
ਗੁਰਮੁਖੋ ਇਸ ਤਰ੍ਹਾਂ ਲਿਖ ਕਰਕੇ ਤੇ ਦਰਵਾਜੇ ਨੂੰ ਬੰਦ ਕਰਕੇ ਚਿੰਨ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਅੰਦਰ ਪ੍ਰਵੇਸ਼ ਕਰਕੇ ਬੈਠ ਗਏ ਹਨ।
ਪਰਮਾਸ਼ਨ ਕਰ ਸ੍ਰੀ ਗੁਰ ਬੈਸੇ,
ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਮੁਖੋ ਪਦਮ ਆਸਨ ਲਗਾ ਲਿਆ, ਬਿਰਤੀ ਲਗਾ ਲਈ ਪਰਮੇਸ਼ਰ ਦੇ ਵਿੱਚ। ਸਤਿਗੁਰੂ ਮਹਾਰਾਜ ਸਾਹਿਬ ਜੀ ਇਸ ਪ੍ਰਕਾਰ ਗੁਰਮੁਖੋ ਅੰਦਰ ਬੈਠ ਗਏ ਨੇ। ਸਤਿਗੁਰੂ ਸਾਹਿਬ ਜੀ ਨੇ ਬਾਹਰੋਂ ਦਰਵਾਜਾ ਬੰਦ ਕਰਵਾ ਲਿਆ, ਇਸੇ ਪ੍ਰਕਾਰ ਚਿੰਨ ਦਿੱਤਾ ਦਰਵਾਜੇ ਨੂੰ, ਬਾਹਰ ਲਿਖ ਦਿੱਤਾ ਕਿ ਕੋਈ ਅੰਦਰ ਨਾ ਆਵੇ, ਜਿਹੜਾ ਆਵੇਗਾ ਉਹ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ, ਜਿਹੜਾ ਆਵੇਗਾ ਖੋਲੇਗਾ ਉਹਦਾ ਲੋਕ ਪਰਲੋਕ ਉਜੜ ਜਾਵੇਗਾ। ਗੁਰਮੁਖੋ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਬਚਨ ਲਿਖੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜਿਸ ਤਰ੍ਹਾਂ ਬੈਠੇ ਨੇ, ਅੱਗੇ ਜਿਸ ਤਰ੍ਹਾਂ ਇਤਿਹਾਸ ਆਵੇਗਾ, ਕੱਲ ਸਰਵਣ ਕਰਾਂਗੇ। ਇੱਥੋਂ ਤੱਕ ਸਤਿਗੁਰਾਂ ਦੇ ਆਪਾਂ ਗੁਰਮੁਖੋ ਪਾਵਨ ਇਤਿਹਾਸ ਨੂੰ ਸਰਵਣ ਕੀਤਾ, ਦਸ ਪਾਸੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦੀ ਕਥਾ ਕਰਦਿਆਂ ਬੇਅੰਤ ਫੁੱਲਾਂ ਹੋਈਆਂ ਹੋਣਗੀਆਂ। ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਵਕਤ ਲੈਣਾ ਦੇਹੋ ਸੱਜਣ ਆਸੀਸੜੀਆਂ ਜੋ ਹੈ ਸਾਹਿਬ ਤੋਂ ਮੇਲ, ਲੇਖਾ ਕਥਾ ਨਾ ਛੁੱਟਿਆ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ,
ਜਿਣ ਦਰ ਕੋ ਲਿਖ ਕੈ ਸੋ ਪ੍ਰਵੇਸ਼ੇ, ਪਰਮਾਸ਼ਨ ਕਰ ਸ੍ਰੀ ਗੁਰੂ ਬੈਸੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।